ਬੀਜੇਪੀ ਜਿਹੜਾ ਨੇ ਇਸ ਨੂੰ ਕਾਂਗਰਸ ਦੇ ਨਾਲ ਜੋੜ ਕੇ ਸ਼ੁਰੂ ਕਰਤਾ ਕਿ ਜੀ ਇਹ ਉੱਥੇ ਜਦੋਂ ਇਹ ਐਕਸ਼ਨ ਹੋਇਆ ਨਾ ਤਾਂ ਉਦੋਂ ਉੱਥੇ ਕੁਛ ਯੂਥ ਕਾਂਗਰਸ ਦੀਆਂ ਗੱਡੀਆਂ ਖੜੀਆਂ ਸੀ ਜਿਹਨਾਂ ਤੇ ਯੂਥ ਕਾਂਗਰਸ ਦੇ ਸਟਿੱਕਰ ਲੱਗੇ ਸੀ, ਉਹ ਉਹਨਾਂ ਦੀਆਂ ਵੀ ਹੋ ਸਕਦੀਆਂ, ਸਟਿੱਕਰ ਕਿਸੇ ਹੋਰ ਦੇ ਵੀ ਹੋ ਸਕਦੇ, ਦੋਨਾਂ ਗੱਲਾਂ ਤੋਂ ਮੁਨਕਰ ਨਹੀਂ ਹੋ ਸਕਦੇ। ਪਰ ਉਦੋਂ ਬਾਅਦ ਇਹਨਾਂ ਨੇ ਕਾਂਗਰਸ ਤੇ ਦੋਸ਼ ਲਾਏ ਨੇ, ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੋਸ਼ਾਂ ਨੂੰ ਨਕਾਰਿਆ ਤੇ ਬੀਜੇਪੀ ਨੂੰ ਹੋਰ ਤਾਂ ਕੋਈ ਸਿੱਧਾ ਮੇਰੇ ਖਿਆਲ ਚ ਮੌਕਾ ਨਹੀਂ ਸੀ। ਅੱਜ ਉਹਨਾਂ ਨੇ ਸਾਰੀ ਡਿਸਟ੍ਰਿਕਟ ਹੈਡਕੁਆਟਰ ਦੇ ਉੱਤੇ ਇਸ ਹਮਲੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਹਜੇ ਤੱਕ ਇਹ ਕੋਈ ਖਬਰ ਨਹੀਂ ਕਿ ਪ੍ਰਦਰਸ਼ਨਕਾਰੀਆਂ ਤੇ ਕਿਸੇ ਨੇ ਕੋਈ ਹਮਲਾ ਤਾਂ ਨਹੀਂ ਕਰਤਾ ਜਾਂ ਬਚਤ ਹੈ, ਕਿਉਂਕਿ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਇਹ ਵੀ ਸੋਚਦੇ ਕਿ ਜਿਹੜੇ ਇੱਥੇ ਇਹਨਾਂ ਦੇ ਆਗੂ ਹੈ ਇਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਹੋਰ ਵੀ ਵਿਰੋਧ ਕੀਤਾ ਜਾਵੇ। ਸ਼ਵੇਤ ਮਲਕ ਹੋਰਾਂ ਦੇ ਬਾਰੇ ਸੁਣਿਆ ਸੀ ਜਦੋਂ ਪਰਸੋਂ ਅਸੀਂ ਤੁਹਾਡੇ ਪਿੰਡ ਜਾ ਕੇ ਆਏ, ਉਸ ਦਿਨ ਉੱਥੇ ਉਹਨਾਂ ਨੂੰ ਘੇਰਿਆ ਹੋਇਆ ਸੀ ਘਰ ਦੇ ਵਿੱਚ। ਸੋ ਪ੍ਰਦਰਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇ। ਨਾਲ ਮੈਂ ਅਗਲੀ ਗੱਲ ਜਿਹੜੀ ਜੁੜਦੀ ਹੈ ਉਹ ਖਬਰ ਦੇ ਨਾਲ ਹੀ ਜੋੜਦੇ ਹਾਂ ਕਿ ਇੱਕ ਚੀਜ਼ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਦੋਂ ਜ਼ਰੂਰ ਹੁੰਦੀ ਹੈ ਜਦੋਂ ਕਿਸਾਨ ਪ੍ਰਦਰਸ਼ਨ ਸਿਰ ਤੇ ਹੁੰਦਾ ਜਮਾਂ ਸਿਖਰ ਤੇ। ਮੈਂ 5 ਸਾਲ ਪੁਰਾਣੀ ਗੱਲ ਕਰਾਂ ਤਾਂ ਤੁਹਾਡੇ ਚੇਤੇ ਦੇ ਵਿੱਚ ਹੋਊਗਾ ਜਦੋਂ ਬਰਗਾੜੀ ਕਾਂਡ ਵਾਪਰਦਾ, ਉਦੋਂ ਪਹਿਲਾਂ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਮਾਲਵਾ ਬੈਲਟ ਦੇ ਵਿੱਚ ਕਿਸਾਨ ਸੜਕਾਂ ਤੇ ਬੈਠੇ ਸੀ, ਉਦੋਂ ਵੀ ਕਿਸਾਨੀ ਦਾ ਅੰਦੋਲਨ ਪੂਰਾ ਸਿਖਰ ਤੇ ਸੀ। ਉਦੋਂ ਸਾਰ ਪੀੜੋ ਹੋਇਆ ਤੇ ਦੂਸਰੇ ਪਾਸੇ ਇੱਕ ਘਟਨਾਕ੍ਰਮ ਵਾਪਰਦਾ ਹੈ ਕਿ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸਰੂਪ ਲਾਪਤਾ ਸੀ ਉਹਦੇ ਪੱਤਰੇ ਖਿਲਰੇ ਮਿਲਦੇ ਆ। ਤੇ ਕੱਲ ਵੀ ਇਹੋ ਜਿਹਾ ਕੁਛ ਹੋਇਆ ਜੀ, ਕੱਲ ਫਤਿਹਗੜ੍ਹ ਸਾਹਿਬ ਦਾ ਇੱਕ ਕਰੱਲਾ ਪਿੰਡ ਹੈ ਤੇ ਇੱਕ ਤਰਖਾਣ ਮਾਜਰਾ, ਉੱਥੇ ਇੱਕ ਸਹਿਜਵੀਰ ਸਿੰਘ ਨਾਂ ਦਾ ਵਿਅਕਤੀ ਹੈ, ਦੋ ਥਾਈ ਜਾ ਕੇ ਉਹ ਪ੍ਰਦਰਸ਼ਨ ਕਰ ਦਿੰਦਾ ਲੋਕ, ਸੋਰੀ ਉਹ ਜਿਹੜਾ ਬੇਅਦਬੀ ਕਰ ਦਿੰਦਾ, ਕੁਛ ਅੰਗ ਖੰਡਿਤ ਕਰ ਦਿੰਦਾ, ਜਿਹਦੇ ਕਰਕੇ ਵਿਰੋਧ ਹੋ ਰਿਹਾ। ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਜਿਹੜੀਆਂ ਕੋਈ ਨਾ ਕੋਈ ਕਿਸਾਨ ਵਿਰੋਧੀ ਧਿਰਾਂ ਨੇ ਉਹ ਇਹੋ ਜਿਹੇ ਕੰਮ ਨੂੰ ਰੰਗਤ ਦਿੰਦੀਆਂ ਹੋਣਗੀਆਂ, ਸ਼ਾਇਦ ਮੈਂ ਗਲਤ ਵੀ ਹੋਵਾਂ, ਪਰ ਇਹੋ ਜਿਹੇ ਖਰਚੇ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਆ ਜੀ।
ਮਿਹਰਬਾਨੀ। ਔਰ ਕਿੱਡੀ ਦੁਖਦਾਈ ਗੱਲ ਹੈ ਕਿ ਧਰਮ ਨੂੰ ਕਿਸਾਨ ਅੰਦੋਲਨ ਦੇ ਵਿੱਚ ਲਿਆਂਦਾ ਜਾਂਦਾ, ਔਰ ਕੌਣ ਲੋਕ ਹੈ ਜਿਹੜੇ ਉਹ ਇੱਦਾਂ ਕਰਦੇ ਆ। ਸਟੇਸ਼ਨ ID ਲੈ ਲਈਏ ਫਿਰ ਅੱਗੇ ਵੱਧਦੇ ਜੀ।
You are listening to WTOR 770 AM, Youngstown, Toronto.
ਜੀ ਔਰ ਸਖੇਬ ਜੀ, ਅਗਲਾ ਸਵਾਲ ਹੈ ਤੁਹਾਨੂੰ। ਲੇਟੈਸਟ ਜਿਹੜੀ ਅਪਡੇਟ ਆ ਕਿ ਜਿਹੜਾ ਕੇਂਦਰ ਦਾ ਸੱਦਾ ਸੀ ਕਿਸਾਨਾਂ ਨੂੰ, ਜਿਹੜੇ ਜਥੇਬੰਦੀਆਂ ਨੇ ਉਹਨਾਂ ਨੇ ਮੇਰੇ ਖਿਆਲ 7-ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਹੜੀ ਸਰਕਾਰ ਨਾਲ ਗੱਲਬਾਤ ਕਰੇਗੀ, ਇਹਦੀ ਕੋਈ ਅਪਡੇਟ ਕੀ ਆ, ਕੌਣ ਕੌਣ ਹੋਣਗੇ ਇਹਦੇ ਵਿੱਚ, ਇਸ ਵਾਰੀ ਕਿਸਾਨ ਜਾਣਗੇ ਕਿ ਨਹੀਂ ਜਾਣਗੇ, ਇਹਦੀ ਡਿਟੇਲ ਦਿਓ ਸਾਨੂੰ ਸਾਰੀ।
ਇੱਕ ਤਾਂ ਇਹ ਜੀ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੈ ਜਿਹੜੀ, ਉਹਦੇ ਪ੍ਰਧਾਨ ਨੇ ਇਹ ਗੱਲ ਆਖੀ ਹੈ ਕਿ ਅਸੀਂ ਆਪਣਾ ਕੇਸ ਤਿਆਰ ਕਰ ਲਿਆ ਤੇ ਹੁਣ ਇਹ ਗੱਲ ਸਾਹਮਣੇ ਰੱਖੀ ਜਾਊਗੀ ਕੇਂਦਰ ਦੇ। ਕੱਲ ਨੂੰ ਕਿਉਂਕਿ ਉੱਥੇ ਦੇ ਜਿਹੜੇ ਖੇਤੀਬਾੜੀ ਵਿਭਾਗ ਦੇ ਸਕੱਤਰ ਨੇ ਸੰਜੇ ਅਗਰਵਾਲ, ਉਹਨਾਂ ਦੇ ਨਾਲ ਮੀਟਿੰਗ ਹੈ। ਇਹੀ ਸੰਜੇ ਅਗਰਵਾਲ ਦੇ ਨਾਲ ਪਹਿਲਾਂ ਮੀਟਿੰਗ ਸੀ, ਉਹਨਾਂ ਨੇ ਸੱਦਾ ਪੱਤਰ ਭੇਜਿਆ ਸੀ ਪਰ ਉਹਦੀ ਚਿੱਠੀ ਦੀ ਇਬਾਰਤ ਕੁਛ ਹੋਰ ਤਰ੍ਹਾਂ ਦੀ ਸੀ। ਹੁਣ ਲੱਗਦਾ ਕਿ ਕਿਤੇ ਨਾ ਕਿਤੇ ਗੱਲ ਸ਼ੁਰੂ ਹੋਊਗੀ, ਗਾਹਾਂ ਕੀ ਹੋਊ। ਇਹ ਗਰੁੱਪ ਆਫ ਮਿਨਿਸਟਰਸ ਦੇ ਨਾਲ ਗੱਲ ਕੀਤੀ ਜਾਊਗੀ, ਇਹ ਵੀ ਉਹਨਾਂ ਨੇ ਸਪਸ਼ਟ ਕਰਤਾ। ਤੇ ਦੇਖਣਾ ਇਹ ਹੈ ਕਿ 7 ਮੈਂਬਰਾਂ ਚ ਕਿਹਨੂੰ ਕਿਹਨੂੰ ਉਹਦੇ ਚ ਰੱਖਿਆ ਗਿਆ, ਕਿਉਂਕਿ ਮੇਰੇ ਕੋਲ ਜਿੰਨੀ ਇਨਫੋਰਮੇਸ਼ਨ ਹੈ ਹਜੇ ਤੱਕ ਉਹਨਾਂ ਲੋਕਾਂ ਦੇ ਨਾਮ ਉਹਦੇ ਚ ਸ਼ਾਮਲ ਨਹੀਂ। 29 ਕਿਸਾਨ ਜਥੇਬੰਦੀਆਂ ਜਿਹੜੀਆਂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ, 31 ਟੋਟਲ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਸੀ। ਉਹਨਾਂ ਚੋਂ ਜਿਹੜੀ ਲੱਖੋਵਾਲ ਗਰੁੱਪ ਹੈ ਉਹਦੇ ਬਾਰੇ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਇਹਨਾਂ ਨੇ ਪਾਸੇ ਕੱਢਤਾ। ਇੱਕ ਕੋਈ ਹੋਰ ਜਥੇਬੰਦੀ ਹੈ ਉਹਦਾ ਮੈਨੂੰ ਹਜੇ ਤੱਕ ਸਪਸ਼ਟ ਨਹੀਂ ਕਿ ਕਿਹੜੀ ਹੈ ਜਿਹਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ, ਪਰ 29 ਉੱਥੇ ਜਾਣਗੀਆਂ। ਇਹ ਦੱਸ ਦਈਏ ਕਿ ਜਿਹੜੇ ਵੱਖ ਵੱਖ ਕਲਾਕਾਰ ਜਾਂ ਅਦਾਕਾਰ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਚੋਂ ਕਿਸੇ ਨੂੰ ਇਸ ਧਰਨੇ ਦੇ ਵਾਸਤੇ ਨਹੀਂ ਸੱਦਿਆ ਗਿਆ, ਇਹ ਸਿਰਫ ਕਿਸਾਨ ਜਥੇਬੰਦੀਆਂ ਨੂੰ ਸੱਦਿਆ ਗਿਆ ਜੀ ਗੱਲਬਾਤ ਕਰਨ ਦੇ ਵਾਸਤੇ,
ਗੱਲਬਾਤ ਲਈ, ਤਰਲੇ ਨਹੀਂ ਨਹੀਂ ਗੱਲਬਾਤ ਲਈ, ਹੈ
ਨਾ। ਹਾਂਜੀ, ਧਰਨੇ ਤੇ ਵੀ ਨਹੀਂ ਸੱਦਿਆ ਗਿਆ, ਧਰਨੇ ਤੇ ਵੀ ਆਪ ਹੀ ਪਹੁੰਚਿਆ ਜੀ ਲੋਕ
ਜੀ। ਔਰ ਵੈਸੇ ਚੰਗੀ ਗੱਲ ਹੈ ਉਹ ਸਪੋਰਟ ਕਰ ਰਿਹਾ, ਪਰ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਬੁਲਾਇਆ ਜਾਵੇ। ਜੇ ਉਹ ਸਪੋਰਟ ਕਰ ਰਿਹਾ ਤੇ ਡੈਫੀਨੇਟਲੀ ਉਹਨਾਂ ਦੀ ਸਪੋਰਟ ਹੈਗੀ ਹੈ, ਪਰ ਜ਼ਰੂਰੀ ਥੋੜਾ ਕਿ ਉਹ ਹੁਣ ਇੰਨੀ ਵੱਡੀ ਅਹਿਮੀਅਤ ਰੱਖ ਕੇ ਨੇ ਕਿ ਉਹ ਗੱਲਬਾਤ 'ਚ ਵੀ ਸ਼ਾਮਿਲ ਹੋਣਗੇ। ਸੋ ਸਾਡੇ ਨਾਲ ਸਾਡੇ ਅੱਜ ਦੇ ਪਾਵਰ ਸਪੋਂਸਰ ਨੇ, ਹਰ ਮੰਗਲਵਾਰ ਸਾਡੇ ਨਾਲ ਹਾਜ਼ਰ ਹੋਇਆ ਕਰਨਗੇ ਹਰਪਿੰਦਰ ਕੌਰ ਰਾਏ ਪੰਜਾਬ ਇੰਸ਼ੋਰੈਂਸ ਤੋਂ, ਸੋ ਉਹਨਾਂ ਨਾਲ ਥੋੜ੍ਹੀ ਜਿਹੀ ਇੰਸ਼ੋਰੈਂਸ ਤੋਂ ਉਹਨਾਂ ਦੇ ਟਿਪਸ ਜਿਹੜੇ ਆ ਸਾਡੇ ਨਾਲ ਸਾਂਝੇ ਕਰਨਗੇ। ਹਰਪਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਗੁੱਡ ਮਾਰਨਿੰਗ।
ਥੈਂਕ ਯੂ ਜਨਾਬ ਜੀ, ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਹੀ ਲਿਸਨਰ ਨੂੰ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਐਂਡ ਵੈਰੀ ਗੁੱਡ ਮਾਰਨਿੰਗ।
ਵੈਰੀ ਗੁੱਡ ਮਾਰਨਿੰਗ ਜੀ, ਅੱਜ ਲਾਈਫ ਇੰਸ਼ੋਰੈਂਸ ਤੇ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ, ਫਿਰ ਮੇਰਾ ਇੱਕ ਤੁਹਾਨੂੰ ਸਵਾਲ ਹੋਣਾ ਹੈ ਤੇ ਆਪਣੀ ਡਿਟੇਲ ਸਾਂਝੀ ਕਰੋ ਸਾਡੇ ਨਾਲ
ਜੀ। ਥੈਂਕ ਯੂ ਜੀ। ਸੋ ਜਿੱਦਾਂ ਆਪਾਂ ਦੇਖੀਏ ਜਿਹੜਾ ਜੀ, ਸੋ ਆਪਣਾ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਐਸੈਟ ਹੈਗਾ ਹੈ ਉਹ ਆਪਣੀ ਇਨਕਮ ਹੁੰਦੀ ਹੈਗੀ ਆ। ਸੋ ਆਪਾਂ ਨੂੰ ਆਪਾਂ ਚਾਹੁੰਦੇ ਹੈਗੇ ਕਿ ਜਿਹੜੀ ਆਪਣੀ ਇਨਕਮ ਹੈਗੀ ਆ ਉਹ ਤੇ ਆਪਣੀ ਫੈਮਿਲੀ ਡਿਪੈਂਡ ਕਰਦੀ ਆ। ਸੋ ਆਪਣਾ ਜਿਹੜਾ ਮੰਥਲੀ ਆਪਾਂ ਇਨਕਮ ਜਨਰੇਟ ਕਰਦੇ ਹੈਗੇ ਆ, ਉਹਦੇ ਨਾਲ ਹੀ ਜਿਹੜਾ ਆਪਣਾ ਕਰੰਟ ਲਾਈਫ ਸਟਾਈਲ ਹੈਗਾ ਆ ਉਹ ਆਪਾਂ ਸਸਟੇਨ ਕਰਦੇ ਹੈਗੇ ਆ, ਰਾਈਟ
ਜੀ।
ਸੋ ਇਸ ਜਿਹੜਾ ਜਿਹੜੀ ਇਨਕਮ ਹੈਗੀ ਆ ਇਹਨੂੰ ਤਿੰਨ ਚੀਜ਼ਾਂ ਅਫੈਕਟ ਕਰਦੀਆਂ ਹੈਗੀਆਂ ਨੇ। ਸੋ ਉਹਨਾਂ ਤੋਂ ਆਪਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੁੰਦਾ ਹੈਗਾ ਆ, ਸੋ ਆਪਣੀ ਇਨਕਮ ਨੂੰ ਪ੍ਰੋਟੈਕਟ ਕਰਨਾ ਹੁੰਦਾ ਆ। ਸੋ ਸਭ ਤੋਂ ਪਹਿਲਾਂ ਤਾਂ ਹੈਗਾ ਆ ਡੈਥ, ਸੋ ਦੂਸਰਾ ਹੈਗਾ ਡਿਸੀਜ਼, ਜੇ ਕੋਈ ਡਿਸੀਜ਼ ਹੋ ਜਾਂਦੀ ਹੈ ਤਾਂ ਵੀ ਆਪਣੀ ਇਨਕਮ ਸਟੋਪ ਹੋ ਜਾਂਦੀ ਆ, ਜਾਂ ਕੋਈ ਬੰਦਾ ਡਿਸੇਬਲ ਹੋ ਜਾਂਦਾ ਹੈਗਾ, ਕੋਈ ਉਹਨੂੰ ਇੰਜਰੀ ਹੋ ਜਾਂਦੀ ਹੈਗੀ ਆ, ਉਹਦੇ ਕਰਕੇ ਵੀ ਜਿਹੜੀ ਆਪਣੀ ਜਿਹੜੀ ਇਨਕਮ ਆ ਉੱਤੇ ਇਫੈਕਟ ਪੈਂਦਾ, ਸਟੋਪ ਹੋ ਜਾਂਦੀ ਹੈਗੀ ਆ ਜਾਂ ਘੱਟ ਹੋ ਜਾਂਦੀ ਹੈਗੀ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਪੈਸ਼ਲੀ ਜਦੋਂ ਇਹ ਯੰਗ ਏਜ ਦੇ ਵਿੱਚ ਹੁੰਦੀਆਂ ਨੇ ਉਸ ਟਾਈਮ ਤੇ ਇਹਨਾਂ ਦਾ ਕਾਫੀ ਜ਼ਿਆਦਾ ਆਪਣੀ ਫੈਮਿਲੀ ਤੇ ਇਫੈਕਟ ਪੈਂਦਾ ਹੈਗਾ ਆ। ਸੋ ਲਾਈਕ ਜੇ ਆਪਾਂ ਰੱਬ ਨਾ ਕਰੇ ਜੇ ਕਿਸੇ ਪਰਸਨ ਦੀ ਕਿਸੇ ਯੰਗ ਏਜ ਦੇ ਵਿੱਚ ਡੈਥ ਹੋ ਜਾਂਦੀ ਹੈਗੀ ਆ, ਜਦੋਂ ਆਪਣੀ ਥਰਟੀਜ਼ ਫੋਰਟੀਜ਼ ਜਾਂ ਫਿਫਟੀਜ਼ ਦੀ ਏਜ ਦੇ ਵਿੱਚ ਹੈਗਾ ਆ, ਸੋ ਉਸ ਟਾਈਮ ਤੇ ਆਪਣੇ ਸਿਰ ਕਾਫੀ ਸਾਰੀਆਂ ਰਿਸਪੋਂਸਿਬਿਲਿਟੀਜ਼ ਹੁੰਦੀਆਂ ਨੇ, ਰਾਦਰ ਦੈਨ ਇਸ ਪਰਸਨ ਦੀ ਡੈਥ ਜੋ 60 70 ਜਾਂ 80 ਦੇ ਵਿੱਚ ਹੁੰਦੀ ਆ। ਬਿਕੋਜ਼ ਯੰਗ ਏਜ ਦੇ ਵਿੱਚ ਆਪਣੇ ਸਿਰ ਆਪਣੀ ਫੈਮਿਲੀ ਦੀ, ਸਪਾਊਸ ਦੀ, ਆਪਣੇ ਬੱਚਿਆਂ ਦੀ, ਉਹਨਾਂ ਦੀ ਐਜੂਕੇਸ਼ਨ ਦੀ, ਆਪਣੇ ਪੇਰੈਂਟਸ ਦੀ, ਸੋ ਆਪਣੇ ਘਰ ਦੀ ਕਾਫੀ ਸਾਰੀਆਂ ਰਿਸਪੋਂਸਿਬਿਲਿਟੀਜ਼ ਹੁੰਦੀਆਂ ਨੇ। ਸੋ ਮੈਂ ਇਹੀ ਰੈਕਮੈਂਡ ਕਰਦੀ ਹੈਗੀ ਆ ਕਿ ਜਦੋਂ ਆਪਾਂ ਯੰਗ ਏਜ ਦੇ ਵਿੱਚ ਹੈਗੇ ਆ, ਥਰਟੀਜ਼ ਫੋਰਟੀਜ਼ ਜਾਂ ਫਿਫਟੀ ਦੇ ਵਿੱਚ ਹੈਗੇ ਆ, ਤਾਂ ਆਪਣੇ ਆਪ ਨੂੰ ਆਪਾਂ ਨੂੰ ਮੈਕਸੀਮਮ ਤੋਂ ਮੈਕਸੀਮਮ ਜਿਹੜਾ ਹੈਗਾ ਆ ਪ੍ਰੋਟੈਕਟ ਕਰਨਾ ਚਾਹੀਦਾ ਹੈਗਾ ਆ। ਅਪ ਟੂ ਏਜ 65 ਤੱਕ ਆਪਾਂ ਨੂੰ ਜਿੰਨਾ ਵੀ ਆਪਣੇ ਸਿਰ ਡੈਟ ਹੈਗਾ ਆ ਉਹਨਾਂ ਮੈਕਸੀਮਮ ਆਪਾਂ ਆਪਣੇ ਆਪ ਨੂੰ ਪ੍ਰੋਟੈਕਟ ਕਰੀਏ। ਕਈ ਵਾਰੀ ਆਪਾਂ ਨੂੰ ਹੁੰਦਾ ਕਿ ਇੰਸ਼ੋਰੈਂਸ ਐਕਸਪੈਂਸਿਵ ਹੈਗੀ ਆ, ਰਾਈਟ, ਸੋ ਆਪਾਂ ਉਸ ਚੀਜ਼ ਨੂੰ ਡਿਲੇ ਕਰੀ ਜਾਂਦੇ ਹੈਗੇ, ਆਪਾਂ ਸੋਚਦੇ ਹਾਂ ਕਿ ਪਰਮਾਨੈਂਟ ਇੰਸ਼ੋਰੈਂਸ ਆਪਾਂ ਲੈਣੀ ਆ ਉਹ ਆਪਾਂ ਅਫੋਰਡ ਨਹੀਂ ਕਰਦੇ, ਸੋ ਟਰਮ ਇੰਸ਼ੋਰੈਂਸ ਆਪਾਂ ਲੈਣੀ ਨਹੀਂ, ਪਰ ਆਪਣਾ ਮੇਨ ਜਿਹੜਾ ਪਰਪਸ ਹੈਗਾ ਇੰਸ਼ੋਰੈਂਸ ਦਾ, ਸੋ ਉਹ ਹੁੰਦਾ ਕਿ ਆਪਾਂ ਜਿੰਨੀ ਦੇਰ ਆਪਾਂ ਆਪਣੇ ਵਰਕਿੰਗ ਈਅਰ ਚ ਹੈਗੇ ਆ ਉਨੀ ਦੇਰ ਆਪਾਂ ਨੇ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰਨਾ ਹੈਗਾ ਆ, ਦੈਟਸ ਇਟ, ਰਾਈਟ। ਸੋ ਜੇ ਕੋਈ ਪਰਸਨ 30 ਸਾਲ ਦਾ ਮੇਲ ਪਰਸਨ ਹੈਗਾ ਆ, ਜੇ ਉਹ ਮਿਲੀਅਨ ਡਾਲਰ ਦੀ ਕਵਰੇਜ ਲੈਂਦਾ ਹੈਗਾ ਅਪ ਟੂ ਏਜ 65, ਦੈਨ ਉਹਦਾ ਜਿਹੜਾ ਪ੍ਰੀਮੀਅਮ ਆ ਓਨਲੀ $100 ਹੈਗਾ ਆ ਮੰਥਲੀ। ਸੋ ਮਿਲੀਅਨ ਡਾਲਰ ਲਈ ਪਹਿਲੇ ਦਿਨ ਤੋਂ ਉਹਨੇ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰ ਲਿਆ। ਸੋ ਕਈ ਹੁੰਦਾ ਕੀ ਹੈਗਾ, ਸਾਲ ਦਾ ਉਹਨੇ ਪੂਰਾ $1200 ਹੀ ਪੇ ਕਰਨਾ ਹੈਗਾ ਆ। ਸੋ ਬਟ ਜੇ ਉਹਦੀ ਇਨਕਮ ਆਪਾਂ ਦੇਖੀਏ, ਜੇ ਸਾਲ ਦੇ $60,000 ਕਮਾ ਰਿਹਾ ਸੀਗਾ, ਸੋ ਹੁਣ ਉਹ 59,000 ਕਮਾ ਲੂਗਾ, ਰਾਈਟ, 1200 ਘੱਟ ਕਮਾ ਲੂਗਾ, ਰਾਈਟ, ਪਰ ਉਹਨੇ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕੀਤਾ। ਅਦਰਵਾਈਜ਼ ਜਿਹੜਾ ਦੂਸਰਾ ਪਰਸਨ ਹੈਗਾ ਜੀ ਉਹ ਇੰਸ਼ੋਰੈਂਸ ਨਹੀਂ ਲੈਂਦਾ, ਉਹਨੇ ਜਸਟ ਆਪਣੀ ਫੈਮਿਲੀ ਲਈ $1200 ਹੀ ਸੇਵ ਕੀਤਾ ਸਾਲ ਦਾ। ਜੇ ਆਪਾਂ ਸੋਚੀਏ, ਆਪਾਂ $1200 ਸੇਵ ਕਰਨ ਦੇ ਚੱਕਰ ਦੇ ਵਿੱਚ ਕਈ ਵਾਰੀ ਆਪਾਂ ਇੰਸ਼ੋਰੈਂਸ ਕਰਵਾਉਂਦੇ ਨਹੀਂ ਹੈਗੇ ਕਿ ਵੀ ਐਕਸਪੈਂਸਿਵ ਹੈਗੇ, ਰਾਈਟ, ਪਰ ਆਪਾਂ ਜੇ $1200 ਸੇਵ ਕਰਨ ਲੱਗ ਜਾਈਏ ਤਾਂ ਵੀ ਆਪਾਂ ਆਪਣੀ ਫੈਮਿਲੀ ਲਈ $1,000,000 ਨਹੀਂ ਸੇਵ ਕਰ ਸਕਦੇ ਹੈਗੇ। ਸੋ ਬੈਟਰ ਹੈਗਾ, ਸੋ ਆਪਾਂ ਜਿਹੜੀ ਹੈਗੀ ਆ ਮੈਕਸੀਮਮ ਤੋਂ ਮੈਕਸੀਮਮ ਜਿਹੜੀ ਹੈਗੀ ਆ ਪ੍ਰੋਟੈਕਸ਼ਨ ਆਪਣੀ ਕਰਾਈਏ ਜਦੋਂ ਆਪਾਂ ਯੰਗ ਏਜ ਦੇ ਵਿੱਚ ਹੈਗੇ ਹਾਂ, ਅਪ ਟੂ ਏਜ 65 ਤਾਂ ਆਪਾਂ ਨੂੰ ਆਪਣੇ ਆਪ ਨੂੰ ਕਵਰ ਰੱਖਣਾ ਚਾਹੀਦਾ ਹੈਗਾ ਆ, ਕਿਉਂਕਿ ਉਦੋਂ ਤੱਕ ਆਪਣੇ ਸਿਰ ਜ਼ਿਆਦਾ ਲਾਇਬਿਲਿਟੀਜ਼ ਹੁੰਦੀ, ਆਪਣੇ ਬੱਚੇ ਵੀ ਸੈਟਲ ਨਹੀਂ ਹੁੰਦੇ ਹੈਗੇ, ਮੌਰਗੇਜ ਵੀ ਪੇ ਆਫ ਹੋਈ ਹੁੰਦੀ, ਕੋਈ ਆਪਣਾ ਬਿਜ਼ਨਸ ਲੋਨ ਵੀ ਹੁੰਦੇ ਨੇ। ਸੋ ਆਹੀ ਰਿਕਮੈਂਡ ਮੈਂ ਕਰੂੰਗੀ ਕਿ ਜਿੰਨੀ ਵੀ ਆਪਣੇ ਸਿਰ ਲਾਇਬਿਲਿਟੀ ਹੈਗੀ ਆ, ਮੌਰਗੇਜ ਹੈਗੀ ਆ, ਆਪਣੇ ਆਪ ਨੂੰ ਪ੍ਰੋਟੈਕਟ ਕਰੋ। ਸੋ ਲਾਈਫ ਇੰਸ਼ੋਰੈਂਸ ਇਜ਼ ਨੋਟ ਐਕਸਪੈਂਸਿਵ। ਸੋ ਜੇ ਤੁਹਾਨੂੰ ਹੋਰ ਕੋਈ ਵੀ ਡਿਟੇਲ ਚਾਹੀਦੀ ਹੈਗੀ ਆ, ਤੁਸੀਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ 1400-416-561-1800. ਕਿਉਂਕਿ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਆਪਾਂ ਕਿੰਨੀ ਇੰਸ਼ੋਰੈਂਸ ਲਈਏ। ਸੋ ਜਿੰਨੀ ਤੁਹਾਡੀ ਇਨਕਮ ਹੈਗੀ ਹੈ ਐਨੂਅਲੀ, ਸੋ ਉਹਨੂੰ ਤੁਸੀਂ ਕਾਊਂਟ ਕਰਨਾ ਹੈਗਾ, ਜਾਂ ਤੁਹਾਡੇ ਡੈਟ ਹੈਗੇ ਨੇ, ਲੋਨ ਹੈਗੇ ਨੇ, ਕੋਈ ਬਿਜ਼ਨਸ ਲੋਨ ਹੈਗਾ ਆ ਉਹਨੂੰ ਤੁਸੀਂ ਕਾਊਂਟ ਕਰਨਾ ਹੈਗਾ ਆ, ਜਾਂ ਤੁਹਾਡੇ ਕਿੰਨੇ ਬੱਚੇ ਹੈਗੇ ਨੇ, ਜੇ ਤੁਹਾਡੇ 2 ਬੱਚੇ ਹੈਗੇ ਨੇ ਸੋ ਆਪਾਂ ਉਹਨਾਂ ਦੀ 1-1 ਲੱਖ ਦੀ ਜਿਹੜੀ ਐਜੂਕੇਸ਼ਨ ਦਾ ਖਰਚਾ ਆਪਾਂ ਮੰਨ ਕੇ ਚੱਲਦੇ ਹੈਗੇ ਹਾਂ, ਸੋ ਉਹ ਵੀ ਤੁਸੀਂ ਉਹਦੇ ਵਿੱਚ ਐਡ ਕਰਨਾ ਹੈਗਾ ਆ। ਸੋ ਮੈਂ ਇਹੀ ਕਹੂੰਗੀ ਕਿ ਮੈਕਸੀਮਮ 8-10 times ਤੁਹਾਨੂੰ ਆਪਣੀ ਜਿਹੜੀ ਇਨਕਮ ਹੈਗੀ ਐਨੂਅਲ ਇਨਕਮ ਉਹਦੀ ਜਿਹੜੀ ਅਮਾਊਂਟ ਦੀ ਜਿਹੜੀ ਇੰਸ਼ੋਰੈਂਸ ਤੁਹਾਡੇ ਕੋਲ ਹੋਣੀ ਚਾਹੀਦੀ ਹੈਗੀ ਆ। ਸੋ ਜੇ ਤੁਸੀਂ ਵੀ ਆਪਣੇ ਨੰਬਰ ਚੈੱਕ ਕਰਨਾ ਚਾਹੁੰਦੇ ਹੈਗੇ ਹੋ, ਜਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੈਗਾ ਕਿ ਤੁਹਾਨੂੰ ਕਿੰਨੀ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆ, ਤਾਂ ਤੁਸੀਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ। ਆਪਾਂ ਪ੍ਰੋਪਰ ਤੁਹਾਡਾ ਨੀਡ ਅਨਾਲਿਸਿਸ ਕਰਕੇ ਤੁਹਾਡੀ ਕਿੰਨੀ ਇਨਕਮ ਆ, ਡੈਟ ਕਿੰਨੇ ਨੇ, ਉਹਦੇ ਅਕੋਰਡਿੰਗ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਨੂੰ ਕਿੰਨੀ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆ। ਸੋ ਜ਼ਰੂਰ ਤੁਸੀਂ ਮੈਨੂੰ ਕਾਲ ਕਰੋ ਜੀ, ਨੰਬਰ ਆ 416-561-1800।
ਬਹੁਤ ਬਹੁਤ ਸ਼ੁਕਰੀਆ।
5611800
ਇੱਕ ਵਾਰੀ ਨੰਬਰ ਫਿਰ ਰਿਪੀਟ ਕਰ ਦੇ ਜੀ,
416-561-1800।
ਬਹੁਤ ਬਹੁਤ ਸ਼ੁਕਰੀਆ ਰਵਿੰਦਰ ਜੀ, ਥੈਂਕ ਯੂ ਵੈਰੀ ਮਚ ਤੁਹਾਡਾ,
ਥੈਂਕ ਯੂ।
ਔਰ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਿਆ ਹੋਣਾ, ਰਵਿੰਦਰ ਕੌਰ ਰਾਏ ਹੋਣਾ ਦਾ, ਕੋਈ ਵੀ ਇਨਫੋਰਮੇਸ਼ਨ ਚਾਹੀਦੀ ਤੁਸੀਂ ਇਹਨਾਂ ਦੇ ਨਾਲ ਸਾਂਝੀ ਕਰ ਸਕਦੇ ਹੋ। ਸੁਖਨੇਬ ਸਾਡੇ ਨਾਲ ਨੇ, ਅਸੀਂ ਪੰਜਾਬ ਤੇ ਭਾਰਤ ਦੀਆਂ ਕੁਛ ਖ਼ਬਰਾਂ ਤੇ ਇਸ ਵਕਤ ਵਿਚਾਰ ਚਰਚਾ ਕਰ ਰਹੇ ਹਾਂ। ਸੁਖਨੇਬ ਜੀ, ਆਮ ਆਦਮੀ ਪਾਰਟੀ ਜਿਹੜਾ ਪ੍ਰਦਰਸ਼ਨ ਸੀਗਾ, ਉਹਨਾਂ ਦੀ ਪਹਿਲਕਦਮੀ, ਉੱਥੇ ਕੇਜਰੀਵਾਲ ਦੀ ਜਿਹੜੀ ਸ਼ਮੂਲੀਅਤ ਸੀਗੀ, ਉਹਦਾ ਜਿਹੜਾ ਉੱਥੇ ਭਾਸ਼ਣ ਸੀਗਾ, ਉਹ ਕਾਫ਼ੀ ਅਹਿਮੀਅਤ ਰੱਖਦਾ ਇਸ ਵਕਤ। ਨੈਸ਼ਨਲ ਮੀਡੀਆ ਨੇ ਕਿੰਨੀ ਕੁ ਵੱਡੀ ਕਵਰੇਜ ਦਿੱਤੀ, ਉਸ ਨਾਲ ਕਿਸਾਨ ਅੰਦੋਲਨ ਕੋ ਹੁਲਾਰਾ ਮਿਲਿਆ?
ਦੇਖੋ, ਨੈਸ਼ਨਲ ਮੀਡੀਆ ਨੇ, ਇੱਕ ਤਾਂ ਪੰਜਾਬ ਦਾ ਇਸ਼ੂ ਹੈ ਜੀ, ਤਾਂ ਕਰਕੇ ਨਹੀਂ ਕੋਈ ਬਹੁਤੀ ਇਹਨੂੰ ਕਵਰੇਜ ਦੇਣੀ ਹੁੰਦੀ। ਦੂਜਾ ਸ਼ਿੰਨਾ ਸਾਹਿਬ ਇਹ ਹੈ ਕਿ ਅਰਵਿੰਦ ਕੇਜਰੀਵਾਲ ਹੋ ਰਿਹਾ ਜਿਹੜੇ, ਉਹਨਾਂ ਦੀ ਨੈਸ਼ਨਲ ਮੀਡੀਆ ਦੇ ਵਿੱਚ ਉਹ ਜਿਹੀ ਠੁੱਕ ਨਹੀਂ ਬਣਦੀ। ਹੁਣ ਪਹਿਲਾਂ ਸ਼ੁਰੂ ਦੇ ਵਿੱਚ ਜਦੋਂ ਉਹਨਾਂ ਨੇ ਸਰਗਰਮੀ ਦਿਖਾਈ ਸੀ, ਉਦੋਂ ਨੈਸ਼ਨਲ ਮੀਡੀਆ ਉਹਨਾਂ ਨੂੰ ਚੱਕ ਰਿਹਾ ਸੀ, ਜਦੋਂ ਤੋਂ ਬੀਜੇਪੀ ਸਰਗਰਮ ਹੈ ਉਦੋਂ ਬਾਅਦ ਉਸ ਗੱਲ ਨੂੰ ਨਹੀਂ ਉਹ ਚੱਕ ਰਹੇ। ਪਰ ਹਾਂ, ਇਹ ਗੱਲ ਹੈ ਕਿ ਜਿਹੜੀ ਗੱਲ ਅਰਵਿੰਦ ਕੇਜਰੀਵਾਲ ਨੇ ਕੱਲ ਆਖੀ ਹੈ ਨਾ, ਉਹ ਧਿਆਨ ਮੰਗਦੀ ਹੈ। ਪਰ ਸਵਾਲ ਨਾਲ ਇਹ ਵੀ ਅਸ਼ਿਨਾ ਸਾਹਿਬ ਕਿ ਵਾਹਵਾ ਦੇਰ ਬਾਅਦ ਬੋਲਦੇ ਨੇ, ਇੱਕ ਦਿਨ ਮੈਂ ਪੋਸਟ ਵੀ ਪਾਈ, ਸਾਰੇ ਲੋਕ ਸੰਜੇ ਸਿੰਘ ਦੀਆਂ ਤੇ ਭਗਵੰਤ ਮਾਨ ਦੀਆਂ ਫੋਟੋਆਂ ਪੈ ਜਾਣ ਕੇ, ਆਹ ਦੇਖੋ ਜੀ ਇਹ ਬੋਲਿਆ। ਮੈਂ ਕਿਹਾ ਅਰਵਿੰਦ ਕੇਜਰੀਵਾਲ ਨੂੰ ਵੀ ਬੋਲਣਾ ਚਾਹੀਦਾ ਸੀ। ਚਲੋ, ਇਹ ਨਹੀਂ ਕਹਿੰਦਾ ਕਿ ਆਪਣੇ ਕਹਿਣ ਤੇ ਬੋਲਿਆ, ਕਿਉਂਕਿ ਮਸਲਾ ਇਕੱਲੇ ਪੰਜਾਬ ਦਾ ਨਹੀਂ, ਹੋਰ ਬਹੁਤ ਸਾਰੀਆਂ ਸਟੇਟਾਂ ਦਾ, ਪਰ ਰਲ ਕੇ ਇਹਦੇ ਤੇ ਸਾਰਿਆਂ ਨੂੰ ਆਵਾਜ਼ ਚੱਕਣੀ ਚਾਹੀਦੀ ਹੈ। ਤੇ ਸਿਆਸਤ ਚਲੋ ਆਪਣੇ ਤਰੀਕੇ ਨਾਲ ਹੁੰਦੀ ਹੈ, ਪਰ ਪੋਜ਼ਿਟਿਵ ਤਰੀਕੇ ਨਾਲ ਜੇ ਸਿਆਸਤ ਵੀ ਹੋ ਜੇ ਤਾਂ ਵੀ ਫਾਇਦੇ 'ਚ ਹੀ ਹੁੰਦੀ ਹੈ ਜੀ, ਸਮਾਜ ਦੇ ਵੀ ਤੇ ਪਾਰਟੀ ਦੇ ਵੀ।
ਮਿਹਰਬਾਨੀ। ਔਰ ਥੋੜ੍ਹੀ ਜਿਹੀ ਅੱਗੇ ਵੱਧਦੇ ਹਾਂ ਸੁਖਨੇਬ ਜੀ, ਦਿੱਲੀ ਗੁਰਦੁਆਰਾ ਚੋਣਾਂ ਦਾ ਰਾਹ ਜਿਹੜਾ ਪੁੱਧਰਾ ਹੋਇਆ, ਦਿੱਲੀ ਹਾਈ ਕੋਰਟ ਨੇ ਦਿੱਲੀ ਦੀ ਹਰੀ ਝੰਡੀ ਦਿੱਤੀ ਆ, ਔਰ ਨਾਲ ਦੀ ਨਾਲ SCP ਦੀ ਇਲੈਕਸ਼ਨ ਵੀ ਮੇਰੇ ਖਿਆਲ 1.5-2 ਸਾਲ ਤੇ ਸੁਖਨੇਬ ਜੀ ਮੇਰੇ ਖਿਆਲ ਲੱਗ ਜਾਣਗੇ, ਤੇ ਅੱਜ ਵੀ ਉਸਦੀ ਅਨਾਊਂਸਮੈਂਟ ਹੁੰਦੀ ਹੈ। ਅਜੇ ਤੇ ਸਿਰਫ ਝਟਕਾ ਜਿਹਾ ਦਿੱਤਾ ਮੇਰੇ ਖਿਆਲ BJP ਨੇ ਅਕਾਲੀ ਦਲ ਬਾਦਲ ਨੂੰ, ਇਹਦੀ ਡਿਟੇਲਸ ਤੁਹਾਡੇ ਕੋਲ ਹੋਣੀ ਆ, ਥੋੜੀ ਹੋਰ ਸਾਂਝੀ ਕਰ ਦਿਓ।
ਸ਼ੀਨਾ ਸਾਹਿਬ, ਇਹ ਗੱਲ ਤੁਹਾਡੇ ਵਾਲੀ ਸਹੀ ਆ। ਦੂਜਾ ਨਾ, ਕੁਛ ਕੁ ਸਿਆਸੀ ਮਾਹਰ ਇਹ ਵੀ ਮੰਨਦੇ ਕਿ ਹੋ ਸਕਦਾ ਜਿਹੜਾ ਇਹ ਤੋੜ ਵਿਛੋੜਾ ਜਾ, ਇਹ ਦਿਖਾਵੇ ਵਾਸਤੇ ਹੀ ਹੋਵੇ ਕਿ ਸਾਡੀਆਂ ਪੰਜਾਬ ਚੋਂ ਜਾਂਦੀਆਂ ਵੋਟਾਂ ਅਸੀਂ ਆਹ ਡਰਾਮਾ ਜਾ ਕਰ ਲਈਏ, ਜੇ ਤਾਂ ਇਹ ਇਵੇਂ ਆ। ਦੂਜੀ ਗੱਲ ਇਹ ਹੈ ਕਿ ਜੇ BJP ਨੂੰ ਲੱਗਦਾ ਹੈ ਕਿ ਸਾਨੂੰ ਵੱਡਾ ਨੁਕਸਾਨ ਹੋ ਰਿਹਾ ਅਕਾਲੀ ਦਲ ਨੂੰ ਛੱਡ ਕੇ, ਤੇ ਉਹ ਇਹਨਾਂ ਦੇ ਨਾਲ ਜੁੜ ਜਾਂਦੇ ਆ, ਫਿਰ ਤਾਂ ਇਹ ਵੋਟਾਂ ਦੇ ਵਿੱਚ ਉਹੀ ਕੁਛ ਹੋਊ ਜਿਹੜਾ ਪਹਿਲਾਂ ਹੁੰਦਾ। ਨਹੀਂ ਫਿਰ ਉਹ ਕਹਿੰਦਾ ਕਿ ਜਿਹੜਾ ਕੁਛ ਹੋਣਾ ਫਿਰ ਉਹ ਜਿਵੇਂ BJP ਚਾਹੂ ਉਹ ਉਸ ਤਰੀਕੇ ਨਾਲ ਹੋ ਸਕਦਾ, ਜਿਹੜੀ ਧਿਰ ਨੂੰ ਉਹ ਨੇੜਤਾ ਬਖਸ਼ੂਗੀ, ਉਹੀ ਧਿਰ ਚਾਹੇ ਉਹ ਢੀਂਡਸੇ ਹੋਣ ਜਾਂ ਕੋਈ ਹੋਰ ਹੋਣ, ਉਹ ਇੱਥੇ ਸਰਗਰਮੀ ਦੇ ਨਾਲ ਸਾਹਮਣੇ ਆਉਂਦੇ ਦਿਸਣਗੇ। ਪਰ ਉਦੋਂ ਪਹਿਲਾਂ ਇਹ ਹੈ ਕਿ ਇੱਕ ਅਗਨੀ ਪ੍ਰੀਖਿਆ ਜਿਹਨੂੰ ਮੀਡੀਆ ਹੁਣ ਦੇਖ ਰਿਹਾ, ਉਹ ਹੈ ਦਿੱਲੀ ਦੀ ਚੋਣ। ਦਿੱਲੀ ਦੀ ਚੋਣ ਹੈ ਜਿਹੜੀ ਉਹ ਪੈਂਡਿੰਗ ਸੀ, ਪਰ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਦੇ ਵਿੱਚ ਮਾਮਲਾ ਚੱਲਿਆ ਸੀ ਕੱਲ। ਦਿੱਲੀ ਗੁਰਦੁਆਰਾ ਐਕਟ 1971 ਦੇ ਵਿੱਚ ਉਹਦੇ ਮੁਤਾਬਕ ਚੋਣਾਂ ਕਰਾਉਣ ਦਾ ਜਿਹੜਾ ਹੁਕਮ ਹੈ ਉਹ ਸੁਣਾਇਆ ਗਿਆ। ਜੈਅੰਤ ਨਾਥ ਹੈਗੇ ਨੇ ਜੀ ਜਸਟਿਸ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਗੁਰਦੁਆਰਾ ਚੋਣ ਬੋਰਡ ਦੇ ਡਾਇਰੈਕਟਰ ਆ ਜਿਹੜੇ, ਉਹ ਛੇਤੀ ਤੋਂ ਛੇਤੀ ਇਹ ਗੁਰਦੁਆਰਾ ਐਕਟ ਦੇ ਮੁਤਾਬਕ ਉੱਥੇ 2021 ਦੇ ਵਿੱਚ ਇਲੈਕਸ਼ਨ ਕਰਾਉਣ। ਔਰ ਉਦੋਂ ਨਾਲ ਉਹਨੇ ਇਹ ਵੀ ਆਖਿਆ ਕਿ 2025 ਤੱਕ ਜਿਹੜੀਆਂ ਵੋਟਰ ਸੂਚੀਆਂ ਉਹ ਸੋਧ ਦਿੱਤੀਆਂ ਜਾਣ ਨਵੇਂ ਤਰੀਕੇ ਨਾਲ, ਪਰ ਹੁਣ ਉਵੇਂ ਵੋਟਾਂ ਪੈਣਗੀਆਂ ਜਿਹੜੀ ਪਹਿਲਾਂ ਵੋਟਰ ਸੂਚੀ ਬਣੀ ਹੋਈ ਹੈ। ਦੇਖਣਾ ਇਹ ਹੈ ਕਿ ਦਿੱਲੀ ਵਾਲੀ ਜਿਹੜੀ ਇਲੈਕਸ਼ਨ ਹੈ ਉਹ ਕਦੋਂ ਕੁ ਹੁੰਦੀ ਹੈ, ਹਜੇ ਬੇਸ਼ੱਕ ਡੇਟ ਨਿਰਧਾਰਤ ਨਹੀਂ ਕੀਤੀ, ਪਰ ਇਹ ਗੱਲ ਹੈ ਕਿ ਛੇਤੀ ਜੇ ਇਹ ਦਿੱਲੀ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਪੰਥਕ ਧਿਰਾਂ ਨੇ ਜਾਂ ਪੰਥਕ ਚਿਹਰੇ ਨੇ ਜੀ, ਉਹਨਾਂ ਦਾ ਅੰਦਰਲਾ ਜਿਹੜਾ ਚਿਹਰਾ ਉਹ ਪੀਲੇ ਜੇ ਰੰਗ ਦਾ ਹੀ ਆ, ਭਗਵਾਂ ਕਰਨ ਉਹਨਾਂ ਦਾ ਹੋਇਆ ਵਾ, ਉਹ ਸਾਰੀਆਂ ਧਿਰਾਂ ਉੱਥੇ ਪੂਰੀ ਸਰਗਰਮੀ ਨਾਲ ਹੋਣਗੀਆਂ, ਤੇ ਦੇਖਣਾ ਇਹ ਹੋਊਗਾ ਕਿ ਕਿਹੜੀ ਧਿਰ ਉਹਦੇ ਤੇ ਕਾਬਜ਼ ਹੁੰਦੀ ਹੈ, ਕੀ ਅਕਾਲੀ ਦਲ ਬਾਦਲ ਉੱਥੇ ਦੁਬਾਰਾ ਜਿੱਤ ਪ੍ਰਾਪਤ ਕਰ ਸਕਦਾ, ਜਾਂ ਫਿਰ ਕੋਈ ਮਨਜੀਤ ਸਿੰਘ GK ਜਾਂ ਮਨਜਿੰਦਰ ਸਿੰਘ ਸਰਸੇ ਵਰਗਾ ਨੂੰ ਵੀ ਨਖੇੜਿਆ ਜਾ ਸਕਦਾ, ਹੋਰ ਵੀ ਨਾ ਹੋ ਸਕਦੇ ਆ ਜੀ।
ਮਿਹਰਬਾਨੀ ਥੋੜ੍ਹੀ ਜਿਹੀ ਰਿਸਟ ਦੀ ਗੱਲ ਕਰੀਏ। ਇੱਕ ਸਾਡੇ ਕੋਲ ਅਵੇਲਸ ਆਫ ਹੰਬਰ ਏਰੀਆ ਦੇ ਵਿੱਚ ਕੰਟਰੀ ਸਾਈਡ ਤੇ ਮਕਲੀਨ ਚਿੱਕ 3 ਘਰ ਗਰਾਜ, ਵੱਡਾ ਘਰ ਸਿਰਫ 2 ਸਾਲ ਪੁਰਾਣਾ, MLS ਤੇ ਨਹੀਂ ਹੈਗਾ ਜੀ, 65x115 ਫੁੱਟ ਲਾਟ ਆ, ਅਪਰੋਕਸੀਮੇਟਲੀ 4,000 ਸਕੁਅਰ ਫੁੱਟ ਆ, ਫੁੱਲੀ ਅਪਗ੍ਰੇਡ ਆ, 9 ਫੁੱਟ ਬੇਸਮੈਂਟ ਦੀ ਸੀਲਿੰਗ ਹੈ, 10 ਫੁੱਟ ਮੇਨ ਫਲੋਰ ਤੇ 9 ਫੁੱਟ ਸੈਕਿੰਡ ਫਲੋਰ ਦੇ ਉੱਪਰ, ਟੋਟਲ 9 ਕਾਰਾਂ ਪਾਰਕ ਹੋ ਜਾਣੀਆਂ, 3 ਘਰ ਗਰਾਜ, ਸਟੋਨ ਸਟੱਕੋ ਵਾਲਾ, ਐਲੀਵੇਸ਼ਨ 3 ਆ। ਮੇਰੇ ਨਾਲ ਗੱਲਬਾਤ ਕਰ ਲਿਓ, ਮੈਕਵੀਨ ਤੇ ਕੰਟਰੀ ਸਾਈਡ ਏਰੀਆ ਦੇ ਵਿੱਚ 3 ਘਰ ਗਰਾਜ, 65x115 ਫੁੱਟ ਟੀਪ ਜਿਹੜਾ ਲਾਟ, ਅਪਰੋਕਸੀਮੇਟਲੀ 4,000 ਸਕੁਅਰ ਫੁੱਟ, MLS ਤੇ ਅਵੇਲੇਬਲ ਨਹੀਂ ਹੈਗਾ। ਤੁਸੀਂ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਸੀਰੀਅਸ ਬਾਇਰ ਹੈਗੇ ਹੋ, ਉਸ ਏਰੀਆ 'ਚ ਘਰ ਬਾਏ ਕਰਨਾ ਚਾਹੁੰਦੇ ਹੋ, ਵੱਡਿਆਂ ਦਾ ਮੇਰੇ ਨਾਲ ਸੰਪਰਕ ਕਰ ਲਿਓ, 6472932327 ਮੇਰਾ ਨੰਬਰ ਆ। ਇੱਕ ਮੇਰੇ ਕੋਲ 100 ਏਕੜ ਤੋਂ ਵੱਧ ਜ਼ਮੀਨ ਹੈਗੀ ਆ ਇਹਦੇ ਵਿੱਚ ਕੈਲੇਡਨ ਏਟ ਵਿੱਚ, ਬ੍ਰੈਮਲੀ ਤੇ ਬੋਸਟਨ ਮਿਲਦਾ ਏਰੀਆ, ਵਿੱਚ 1,250 ਸਕੁਅਰ ਫੁੱਟ 30 ਸਾਲ ਪੁਰਾਣਾ ਘਰ ਵੀ ਹੈਗਾ, ਤੇ 70 ਏਕੜ ਜ਼ਮੀਨ ਜਿਹੜੀ ਆ ਉਹ ਵਾਹੀ ਵਾਲੀ ਆ, ਉੱਥੇ ਐਗਰੀਕਲਚਰ ਹੋ ਰਹੀ ਹੈ, ਲੀਜ਼ ਦੇ ਉੱਪਰ ਆ। ਤੁਸੀਂ ਸੰਪਰਕ ਕਰ ਲਿਓ ਜੀ, ਪਲੀਜ਼ ਮੇਰੇ ਨਾਲ ਸੰਪਰਕ ਕਰਿਓ। ਮੇਰੇ ਕੋਲ ਦੋ ਤਿੰਨ ਬਾਇਰ ਨੇ ਜਿਹੜੇ ਉਹ ਆਪਣਾ ਘਰ ਬਿਲਡ ਕਰਨਾ ਚਾਹੁੰਦੇ ਉਸ ਏਰੀਏ ਚ। 647-293-2327 ਮੇਰਾ ਨੰਬਰ ਜੇ, 647-293-2327 ਤੁਸੀਂ ਵੀ ਜੇ ਆਪਣੀ ਪ੍ਰੋਪਰਟੀ ਲਿਸਟ ਕਰਨੀ ਹੈ ਤੇ ਤੁਸੀਂ ਮੇਰੇ ਨਾਲ ਇਸੇ ਨੰਬਰ ਤੇ 647-293-2327 ਤੇ ਸੰਪਰਕ ਕਰਕੇ ਤੁਸੀਂ ਜਲਦ ਜਿਹੜੇ ਰਿਜ਼ਲਟ ਲੈ ਸਕਦੇ ਹੋ। ਔਰ ਡਿਕਸੀ ਫਰੀਡ ਸਿਸਟਮ ਨੂੰ ਕੈਨੇਡਾ ਈਸਟਲੀ ਡਰਾਈਵਰ ਚਾਹੀਦੇ ਆ, ਮੌਂਟਰੀਅਲ, ਨੋਵਾਸਕੋਸ਼ੀਆ, ਨਿਊ ਬ੍ਰੰਸਵਿਕ ਜੇ ਤੁਸੀਂ ਜਾਣਾ ਹੈ ਤੇ 416-896-3090 ਤੇ ਮਿਸਟਰ ਸਿੱਧੂ ਨਾਲ ਗੱਲ ਕਰ ਲਓ। 416-896-3090 ਲੱਕੀ ਸਵੀਟਸ ਫਾਈਨ ਇੰਡੀਅਨ ਕੁਜ਼ੀਨ ਵਾਲੇ ਜਿਹੜੇ ਕਹਿੰਦੇ ਨੇ ਕਿ ਘਰ ਵਰਗਾ ਸਵਾਦ ਵੈਜ ਨੋਨ ਵੈਜ ਤੁਸੀਂ ਫੂਡ ਖਾਣਾ। ਏਅਰਪੋਰਟ ਤੇ ਡੈਰੀ ਦੇ ਕਾਰਨਰ ਤੇ ਜਿੱਥੇ ਏਅਰਪੋਰਟ ਬੁਖਾਰਾ ਸੀ ਉਸਨੂੰ ਇਹਨਾਂ ਨੇ ਟੇਕ ਓਵਰ ਕੀਤਾ ਹੈ। ਲੰਮਾ ਸਮਾਂ ਹੋ ਗਿਆ ਹੁਣ ਤਾਂ ਟੇਕ ਓਵਰ ਕੀਤੇ ਨੂੰ, ਤੁਸੀਂ ਟੇਕ ਆਊਟ ਫੂਡ ਲੈਣਾ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ 905-673-7898। ਡੈਫੀਨੇਟਲੀ ਤੁਹਾਨੂੰ ਵਧੀਆ ਜਿਹੜਾ ਉਹ ਫੂਡ ਦਾ ਟੇਸਟ ਮਿਲੇਗਾ। 905-678-7898 ਤੇ ਗੱਲਬਾਤ ਕਰ ਲੈਣੀ। ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਤੇ ਉਹਨਾਂ ਦੀ ਟੀਮ 416-994-7272 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ। ਟਰੱਕਾਂ ਦੇ ਟਾਇਰ ਪਾਉਣੇ ਤੇ popular-tire.com ਤੇ ਜਾਣਾ। ਇਹ ਮਿਸਿਸ ਹੈਗਾ ਹੈਮਿਲਟਨ ਟੀ ਟੂ ਵੀ ਕੋ ਤਿੰਨ ਲੋਕੇਸ਼ਨਾਂ ਨੇ। ਮਿਸਿਸ ਹੈਗਾ ਲੋਕੇਸ਼ਨ ਤੇ ਟਰੱਕਾਂ ਦਾ ਆਲ ਚੇਂਜ popular-tire.com ਨੰਬਰ 905-672-6565। ਇੱਕ ਤੋਂ ਸੱਜਣ ਸਾਡੇ ਨਾਲ ਇਹਨਾਂ ਦੀ ਕਾਲ ਲੈ ਲਈਏ ਫਿਰ ਅੱਗੇ ਵੱਧਦੇ। ਪ੍ਰਮਾਤ ਸਾਹਿਬ ਕੁਛ ਕਹਿਣਾ ਚਾਹੁੰਦੇ ਜੀ? ਪ੍ਰਮਾਤ ਸਾਹਿਬ ਤੁਸੀਂ ਲਾਈਨ ਤੁਸੀਂ
ਸਿੱਧੂ ਸਾਹਿਬ ਨੂੰ ਸਾਰੇ ਸੋਚਣ, ਸਤਿ ਸ੍ਰੀ ਅਕਾਲ, ਨਮਸਤੇ। ਪਹਿਲਾਂ ਤਾਂ ਸ਼ੀਲਾ ਸਾਹਿਬ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਅਸੀਂ ਵੀ ਪ੍ਰਸ਼ੰਸਾ ਮਿਸਾ ਕਰਦੇ ਹਾਂ, ਤੁਹਾਡਾ ਪ੍ਰੋਗਰਾਮ ਸੁਣਦੇ ਹਾਂ, ਬਹੁਤ ਕਾਫੀ ਆਊਟਪੁੱਟ ਹੁੰਦੀ ਹੈ। ਅੱਛਾ ਸਿੱਧੂ ਸਾਹਿਬ, ਮੇਰਾ ਸਵਾਲ ਇਹ ਆ ਕਿ ਜਿਹੜੇ ਗਿੱਦੜਬਾਹ ਦੇ MLA ਰਾਜਾ ਬਰਿੰਗਿਆ ਹੈ, ਉਹਨੇ ਮਤਲਬ ਆਪਣੇ ਸਿੱਧੂ ਸਾਹਿਬ ਨੂੰ ਬੜੀ ਇੰਪੋਰਟੈਂਸ ਦਿੱਤੀ ਹੈ ਔਰ ਉਹਨੂੰ ਇੰਪੋਰਟੈਂਸ ਨੂੰ ਮੁੱਖ ਰੱਖਦਿਆਂ ਉਹਨੇ ਇਹ ਕਿਹਾ ਕਿ ਕੈਪਟਨ ਨੂੰ ਉਹਨਾਂ ਦੀ ਜਿਹੜੀ ਮਤਲਬ ਆਪਸ ਵਿੱਚ ਜਿਹੜਾ ਫਰਕ ਆ ਦੂਰ ਕਰਨਾ ਚਾਹੀਦਾ, ਰਲ ਕੇ 2022 ਦੇ ਇਲੈਕਸ਼ਨ ਲਈ ਇਕੱਠੇ ਰਲ ਕੇ ਲੜਨਾ ਚਾਹੀਦਾ, ਉਹਦੀ ਹੈਲਪ ਲੈਣੀ ਚਾਹੀਦੀ ਹੈ ਕਿਉਂਕਿ ਉਹਦੀ ਇੰਪੋਰਟੈਂਸ ਬਹੁਤ ਹੈ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਜੀ? ਬਹੁਤ ਤੁਹਾਡਾ ਧੰਨਵਾਦ
ਜੀ।
ਦੇਖੋ ਰਾਜਾ ਬੜਿੰਗ ਹੋਰੇ ਜੇ ਇਹ ਗੱਲ ਕਹਿੰਦੇ ਆ ਜੀ, ਗੱਲ ਤਾਂ ਚੰਗੀ ਹੈ ਕਿ ਪਾਰਟੀ ਦੇ ਵਿੱਚੋਂ ਇਹ ਸਾਰਾ ਕੁਛ ਖਤਮ ਹੋਵੇ, ਪਰ ਉਧਰੋਂ ਕੈਪਟਨ ਅਮਰਿੰਦਰ ਹੋਰੇ ਵੀ ਸਿੱਧੂ ਹੈ ਤੇ ਨਵਜੋਤ ਸਿੰਘ ਸਿੱਧੂ ਵੀ ਹੈ, ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁਣ ਪਿਆ ਹੋਇਆ, ਉਹ ਵੱਖਰੀ ਗੱਲ ਹੈ ਕਿ ਕਦੋਂ ਆਕਾਸ਼ ਪਤਾਲ ਮਿਲਣ ਵਾਲੀਆਂ ਗੱਲਾਂ ਇਹਦੇ ਵਿੱਚ ਹੋ ਜਾਂਦੀਆਂ ਸਿਆਸਤ ਦੇ ਵਿੱਚ। ਜਿਹੜੀ ਹੁਣ ਤੱਕ ਦੀ ਗੱਲ ਹੈ ਜੀ, ਪਹਿਲਾਂ ਤਾਂ ਜੋ ਕੁਛ ਮਰਜ਼ੀ ਹੋਵੇ ਪਰ ਜੋ ਸਾਹਮਣੇ ਆਇਆ ਉਹਦੇ 'ਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਹੀ ਆਪਦਾ ਪੈਰ ਕਹਾੜੀ 'ਤੇ ਮਾਰਿਆ, ਕਿਉਂਕਿ ਉੱਥੇ ਥੋੜ੍ਹਾ ਜਿਹਾ ਬੋਲੀ ਦੇ ਉੱਤੇ ਕਾਬੂ ਰੱਖਿਆ ਜਾ ਸਕਦਾ ਸੀ। ਤੇ ਬਾਕੀ ਦੇਖੋ ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸੋਚਣਾ ਜਾਂ ਹਾਈ ਕਮਾਂਡ ਨੇ ਸੋਚਣਾ, ਆਪਾਂ ਸਿਰਫ ਉਹਦੇ 'ਤੇ ਵਿਚਾਰ ਚਰਚਾ ਹੀ ਕਰ ਸਕਦੇ ਹਾਂ ਜੀ।
ਇਹ ਦੋ ਕੁਐਸਚਨ ਆਏ ਜੀ ਤੁਹਾਡੇ, ਇੱਕ ਐਚ ਈ ਪੀ ਸੀ ਨਾਲ ਤੇ ਇੱਕ ਨਵਜੋਤ ਸਿੰਘ ਸਿੱਧੂ ਨਾਲ ਰਿਲੇਟਡ। ਦੇਖੋ ਪਹਿਲੀ ਗੱਲ ਤੇ ਇਹ ਆ ਕਿ ਮੈਂ ਆਪਣੇ ਓਪੀਨੀਅਨ ਦੇ ਦੇਣਾ, ਫਿਰ ਸਨੈਪ ਕੋ ਵੀ ਲੈ ਲਾਂਗੇ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਆ ਉਸਨੂੰ ਬੀਜੇਪੀ ਚਾਹੁੰਦੀ ਆ ਕਿ ਆ ਜਾਵੇ, ਪਰ ਉਹ ਇਸ ਵਕਤ ਵੱਲੇ ਫਸਿਆ ਹੋਇਆ ਕਿਉਂਕਿ ਜਿਹੜੇ ਸਟੇਜ ਤੇ ਉਹ, ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਆ, ਜਿਹੜੇ ਲੋਕ ਬਾਅਦ ਦੇ ਵਿੱਚ ਬੇਇੱਜ਼ਤੀ ਕਰਦੇ ਨੇ ਪੁਰਾਣੀਆਂ ਉਹਨਾਂ ਦੀਆਂ ਵੀਡੀਓ, ਕਿਤੇ ਸੋਨੀਆ ਗਾਂਧੀ ਡਾਕਟਰ ਮਨਮੋਹਨ ਸਿੰਘ ਨੂੰ ਮਹਾਨ ਕਹਿੰਦੇ ਨੇ, ਕਦੀ ਕੇਜਰੀ ਆਪਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੂੰ ਕਹਿੰਦੇ ਨੇ। ਸੋ ਇਸ ਵਕਤ ਕਸੂਤੀ ਸਿੱਧੂ ਜੀ ਨੇ ਕਾਂਗਰਸ ਚੋਂ ਨਿਕਲਣਾ ਤਾਂ ਚਾਹੁੰਦੇ ਆ, ਪਰ ਅਗਲੇ ਬੰਨੇ ਉਹਨਾਂ ਕੋਲ ਜੇ ਬੀਜੇਪੀ ਲਈ ਰਾਹ ਪੱਧਰ ਹੈ ਤੇ ਉਹਨਾਂ ਨੂੰ ਪੰਜਾਬ ਦੇ ਲੋਕ ਕਿੰਨਾ ਅਕਸੈਪਟ ਕਰਨਗੇ, ਇਹ ਵੀ ਦੇਖਣ ਵਾਲੀ ਗੱਲ ਹੈ। ਦੂਜਾ ਸਵਾਲ ਸੀ ਭਾਈ ਸਾਹਿਬ ਦਾ ਇੱਕ ਦਾ ਕਿ ਸ਼੍ਰੋਮਣੀ ਕਮੇਟੀ ਇਲੈਕਸ਼ਨ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ 1.5-2 ਸਾਲ ਘੱਟੋ ਘੱਟ ਅਜੇ ਲੱਗ ਸਕਦੇ ਆ, ਔਰ 6 ਮਹੀਨੇ ਦਾ ਲਗਭਗ ਟਾਈਮ ਦਿੱਤਾ ਸੀ ਬੀਜੇਪੀ ਨੇ ਆਪਣਾ ਢੀਂਡਸਾ ਸਾਹਿਬ ਨੂੰ ਕਿ ਮੈਦਾਨ ਸਾਂਭਲਣ, ਪਰ ਢੀਂਡਸਾ ਸਾਹਿਬ ਕੁਛ ਕਰ ਨਹੀਂ ਸਕੇ। ਸੋ ਹੋ ਸਕਦਾ ਬੈਕ ਟੂ ਉਹਨਾਂ ਨੂੰ ਅਕਾਲੀ ਦਲ ਕੋਲ ਜਾਣਾ ਪਵੇ, ਪਰ ਅਕਾਲੀ ਦਲ ਬਾਦਲ ਪਰਿਵਾਰ ਕੋਲ SGPC ਨੂੰ ਛਡਾਉਣਾ ਏਡਾ ਸੌਖਾ ਕੰਮ ਨਹੀਂ ਹੈਗਾ ਜਿੰਨਾ ਉਹਨਾਂ ਦਾ ਵੱਡਾ ਨੈਟਵਰਕ ਹੈਗਾ ਪੰਜਾਬ ਦੇ ਵਿੱਚ, ਕਿਉਂਕਿ ਵੋਟ ਜਿਹੜੀ ਆ ਸਾਰੀ ਕੰਸਰਨਡ ਹੁੰਦੀ ਆ। ਸੋ ਅਜੇ ਨਹੀਂ ਲੱਗਦਾ ਕਿ ਜਹਿਦਾ ਰਣਜੀਤ ਸਿੰਘ ਜਾਂ ਹੋਰ ਢੀਂਡਸੇ ਜਾਂ ਹੋਰ ਚਾਹੁੰਦੇ ਨੇ ਕਿ SGPC ਬਾਦਲਾਂ ਕੋਲ ਖੋਹੀ ਲਈ ਜਾਵੇ। SGPC ਬਾਦਲਾਂ ਕੋਲ ਖੋਣਾ ਕੋਈ ਸੌਖਾ ਕੰਮ ਨਹੀਂ ਲੱਗਦਾ। ਸਿੰਘ ਜੀ, ਇਹਨਾਂ ਦੋਨਾਂ ਪੁਆਇੰਟਾਂ 'ਤੇ ਤੁਸੀਂ ਟਿੱਪਣੀ ਦੇਣੀ, ਫਿਰ ਆਪਾਂ ਥੋੜ੍ਹੇ ਜਿਹੇ ਕਮਰਸ਼ਲ ਲੈਣੇ।
ਦੇਖੋ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਮਾਮਲੇ 'ਚ ਤਾਂ ਇਹ ਸ਼ਿਨਾ ਸਾਹਿਬ ਉਹਨੇ ਛੇਤੀ ਕੀਤਾ, ਮੀਡੀਆ ਦੇ ਕੋਲੇ ਆਪਦੀ ਗੱਲ ਕਰਨੀ ਨਹੀਂ ਹੁੰਦੀ, ਆਪਦੇ ਸ਼ੇਰ ਸ਼ੋਰ ਸੁਣਾ ਕੇ ਮੁੜ ਜਾਣਾ ਹੁੰਦਾ, ਔਰ ਸਿਆਸੀ ਲੋਕ ਬੜੇ ਧੀਠ ਹੁੰਦੇ ਆ, ਇਹਦਾ ਨਾਲ ਖਿਡਾਰੀ ਵੀ ਆ, ਖਿਡਾਰੀ ਵੀ ਜਿੱਤ ਹਾਰ ਨੂੰ ਕੋਈ ਬਹੁਤਾ ਗੋਲ ਦੇ ਨਹੀਂ ਹੁੰਦੇ, ਸ਼ਬਦਾਂ ਦਾ ਖਿਡਾਰੀ ਵੀ ਆ। ਜੇ ਜਾਣਾ ਚਾਹੇ ਮੈਨੂੰ ਲੱਗਦਾ ਕੋਈ ਵੱਡੀ ਸਮੱਸਿਆ ਨਹੀਂ ਹੈ, ਪਰ ਪਤਾ ਨਹੀਂ ਗਾਹਾਂ ਵਾਲੇ ਕਿਵੇਂ ਰੱਖਣਗੇ ਜਾਂ ਕੀ ਹੈ, ਪਰ ਚਰਚਾ ਇਹ ਕਿ ਸਿੱਖ ਜਿਹੜਾ ਉਹ ਵੀ ਭਾਲਦਾ ਹੈ। ਆਮ ਆਦਮੀ ਪਾਰਟੀ ਵੱਲੋਂ ਚਰਚਾ ਜੀ ਇਹਨਾਂ ਦੇ ਨਾਲ ਘਟੀ ਹੋਈ ਹੈ, ਪਹਿਲਾਂ ਤਾਂ ਲੱਗਦਾ ਹੁੰਦਾ ਸੀ ਕਿ ਥਾਂ ਜਾ ਉਹਨਾਂ ਨੇ ਬਣਾਇਆ ਰੱਖਣ ਵਾਸਤੇ। ਜਿਹੜੀ ਦੂਸਰੀ ਗੱਲ ਤੁਸੀਂ ਦੇਖਦੇ ਹੋ ਨਾ ਢੀਂਡਸਾ ਗਰੁੱਪ ਨੂੰ, ਤਾਂ ਹਜੇ ਤੱਕ ਪੂਰੀ ਉਮੀਦ ਹੈ ਕਿ ਸਾਡੇ ਤੇ ਹੀ ਸਾਰਾ ਕੁਛ ਹੈ, ਕਿਉਂਕਿ ਮੈਂ ਇੱਕ ਉਹਨਾਂ ਦੇ ਆਗੂ ਦੇ ਨਾਲ ਥੋੜੇ ਦਿਨ ਪਹਿਲਾਂ ਗੱਲ ਕਹੀ ਸੀ, ਤਾਂ ਥੋੜਾ ਗੁਣਾ ਜਿਹਾ ਵਾਹਵਾ ਪੈਂਦਾ ਇੱਧਰ BJP ਨਾਲ, ਉਹ ਸਿੱਧੇ ਤਾਂ ਨਹੀਂ, ਅਸਿੱਧੇ ਰੂਪ ਦੇ ਵਿੱਚ ਮੰਨ ਗਏ ਸੀ ਕਿ ਸਾਡੀ ਤਕਰੀਬਨ ਅੰਦਰ ਖਾਤੇ ਸਪੋਰਟ ਇੱਕ ਦੂਜੇ ਨੂੰ ਹੈਗੀ ਆ ਜਾਂ ਬੀਜੇਪੀ ਦੀ ਸਾਨੂੰ ਹੈਗੀ ਆ। ਉੱਥੋਂ ਫਿਰ ਅਗਲੀ ਗੱਲ ਕਲੀਅਰ ਆ ਕਿ ਵਾਹਵਾ ਹੱਦ ਤੱਕ ਉਹਨਾਂ ਨੂੰ ਉਮੀਦ ਹੈ ਕਿ ਸਾਡਾ ਜਿਹੜਾ ਦਾ ਹੈ ਇਹ ਲੱਗ ਸਕਦਾ ਐਚ ਜੀ ਪੀ ਸੀ ਦੇ ਵਿੱਚ, ਕਿਉਂਕਿ ਚਰਚਾ ਇਹ ਚੱਲਦੀ ਹੈ ਕਿ ਐਚ ਜੀ ਪੀ ਸੀ ਦੇ ਵਿੱਚ ਜਿਹੜਾ ਢੀਂਡਸਾ ਗਰੁੱਪ ਹੈ ਉਹਦੀ ਸਰਗਰਮੀ ਹੋਊ ਜਾਂ ਉਹਦੇ ਨੇੜਲਿਆਂ ਦੀ ਹੋਊ, ਤੇ ਪੰਜਾਬ ਦੀ ਸਰਕਾਰ ਬਣਾਉਣ ਦੇ ਵਾਸਤੇ ਬੀਜੇਪੀ ਯਤਨਸ਼ੀਲ ਹੋ ਕਿ ਸਾਡੇ ਮੁਤਾਬਕ ਇੱਥੇ ਸਰਕਾਰ ਬਣੇ। ਸੋ ਇਹ ਜਿਹੀਆਂ ਉਮੀਦਾਂ ਨੇ ਜੀ, ਤੇ ਇਹ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਜਿਹੜੀ ਤੁਸੀਂ ਕਹਿੰਦੇ ਛੇਤੀ ਕਿਤੇ ਜਿਹੜਾ ਬਾਦਲ ਪਰਿਵਾਰ ਦਾ ਗਲਬ ਹੈ ਉਹ ਪਾਸੇ ਨਹੀਂ ਹੋਣਾ। ਨੈਟਵਰਕ ਉਹਨਾਂ ਦਾ ਜਿੱਡਾ ਮਜ਼ਬੂਤ ਹੈ ਇਹੋ ਜਿਹਾ ਕਾਂਗਰਸ ਦੇ ਕੋਲੇ ਵੀ ਨਹੀਂ, ਕਿਸੇ ਹੋਰ ਰਾਜਨੀਤਿਕ ਧਿਰ ਕੋਲੇ ਵੀ ਨਹੀਂ।
ਜ਼ਰੂਰੀ ਨਹੀਂ ਸੀ ਸੁਖਨੈਬ ਹੁਣੀ ਮੇਰੇ ਨਾਲ ਸਹਿਮਤ ਹੁੰਦੇ, ਪਰ ਮੈਨੂੰ ਲੱਗਦਾ ਕਾਫੀ ਹੱਦ ਤੱਕ ਮੇਰੇ ਨਾਲ ਇਹ ਸਹਿਮਤ ਹੋਏ ਨੇ, ਔਰ ਮੈਨੂੰ ਲੱਗਦਾ ਵੀ ਆਉਣ ਵਾਲਾ ਸਮਾਂ ਇੱਦਾਂ ਦਾ ਹੀ ਹੋਊਗਾ। ਥੋੜੇ ਜਿਹੇ ਕਮਰਸ਼ੀਅਲ ਪੈਂਡਿੰਗ ਨੇ ਲੈ ਲਈਏ।
ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਜਦੋਂ ਵੀ ਖਰੀਦਣਾ ਚਾਹੋ, ਬ੍ਰੈਂਟਨ ਵਿੱਚ ਇੰਡੀਅਨ ਫਰੂਟ ਲੈਂਡ ਦੀ 3 ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆਵੋ, ਚਾਹੇ 45 ਡਸ ਡਰਾਈਵ ਬ੍ਰੈਂਟਨ ਹੋਵੇ ਜਾਂ 15 ਫੈਂਡੋਵੇ ਬ੍ਰੈਂਟਨ, ਜਾਂ ਫਿਰ ਤੀਜੀ ਤੇ ਨਵੀਂ ਲੋਕੇਸ਼ਨ ਇੰਡੀਅਨ ਫਰੂਟ ਲੈਂਡ ਹੀ ਕਿਉਂ ਨਾ ਹੋਵੇ, 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਟਨ, ਤੇ 3 ਲੋਕੇਸ਼ਨਾਂ ਤੇ ਤੁਹਾਡੀ ਸਾਰਿਆਂ ਦੀ ਫੇਵਰੇਟ ਤੰਦੂਰੀ ਗ੍ਰਿਲ ਮੀਟ ਸ਼ਾਪ ਵੀ ਅਵੇਲੇਬਲ। ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ, 905-456-9900।
ਇਹ ਹੈ ਰੇਡੀਓ ਸਾਊਥ ਏਸ਼ੀਅਨ ਵੌਇਸ, ਤੁਹਾਡੇ ਆਪਣੇ ਹੋਸਟ ਕੁਲਵਿੰਦਰ ਸਿੰਘ ਛੀਨਾ ਨਾਲ।
ਜੀ ਬਿਰਤਬਾਰ ਸਵਾਗਤ ਹੈ, ਇੱਕ ਵਾਰ ਫਿਰ ਦੱਸ ਦਈਏ ਕਿ ਇਹ ਥੈਂਕਸਗਿਵਿੰਗ ਸੇਲ ਜਿਹੜੀ ਆ ਇੰਡੀਅਨ ਫਰੂਟ ਲੈਂਡ ਦੀਆਂ 3 ਲੋਕੇਸ਼ਨਾਂ ਤੇ ਇਹ ਚੱਲਣੀ ਆ 15 ਅਕਤੂਬਰ ਤੱਕ, ਔਰ ਸਵੇਰੇ 9 ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ 7 ਦਿਨ ਉੱਪਰ ਹੁੰਦੇ ਆ। ਸੋ ਤੁਸੀਂ ਗਰੋਸਰੀ ਤੇ 40-50% ਦਾ ਜਿਹੜਾ ਫਾਇਦਾ ਲੈ ਸਕਦੇ ਹੋ। ਦਰਸ਼ਨ ਸੰਧੂ ਸਾਡੇ ਨਾਲ ਨੇ, ਸੰਧੂ ਸਾਹਿਬ ਤੁਸੀਂ ਲਾਈਨ ਤੋਂ, ਸਰ ਕੀ ਕਹਿਣਾ ਚਾਹੁੰਦੇ ਹੋ?
ਸਾਡੀ ਵਹਿ ਤੇ ਜਵਾਬ ਦੇ ਦਿੱਤਾ ਸਿੱਧੂ ਸਾਹਿਬ ਨੇ, ਤੁਸੀਂ ਸ਼ਾਇਦ ਕਿਹਾ ਵਾ ਕਿ ਇਹਨਾਂ ਨੂੰ ਕੋਈ ਬੇਇੱਜ਼ਤੀ ਮਹਿਸੂਸ ਹੁੰਦੀ ਆ, ਅੱਗੇ ਸੁਣ ਕੇ ਸਿਰੇ ਦੇ ਢੇਠ ਹੁੰਦੇ ਆ, ਜਿੱਦਾਂ ਉਹਦੀਆਂ ਵਾਟਰਪਰੂਫ ਚੀਜ਼ਾਂ, ਇਹ ਤਾਂ ਪੋਲਟਿਕਸ ਨਾ ਜਿਹੜੀ ਬੇਸਿਕ ਇੰਡੀਆ ਦੀ ਆ, ਉੱਥੇ ਬੇਇੱਜ਼ਤੀ ਪਰੂਫ ਲੀਡਰ ਹੈ, ਬੇਸਿਕ ਗਵਰਨਮੈਂਟ ਆ, ਸ਼ਾਇਦ ਤੁਹਾਨੂੰ ਪਤਾ ਨਹੀਂ ਹੈ, ਇਹਦੇ ਬਾਰੇ ਅਪਡੇਟ ਕਰਿਓ ਆਪ।
ਜੀ ਸੁਖਨੈਬ ਹੀ ਕਰਨਗੇ ਮੇਰੇ ਖਿਆਲ ਤੁਹਾਡੇ ਸਵਾਲ ਦਾ ਜਵਾਬ। ਜੀ ਸੁਖਨੈਬ ਜੀ,
ਜੇ ਤਾਂ ਮੈਨੂੰ ਸਾਰੀ ਗੱਲ ਤਾਂ ਕਲੀਅਰ ਨਹੀਂ ਸੁਣੀ, ਪਰ ਇਹ ਗੱਲ ਤਾਂ ਸਹੀ ਹੈ ਜੀ ਕਿ ਸਿਆਸੀ ਲੋਕ ਆ ਉਹ ਘੱਟ ਹੀ ਗੋਲਦੇ ਹੁੰਦੇ ਆ ਕਿ ਲੋਕ ਕੀ ਕਹਿਣਗੇ, ਉਹਨਾਂ ਨੇ ਆਪਦਾ ਮਫਾਦ ਦੇਖਣਾ ਹੁੰਦਾ ਤੇ ਉਸੇ ਮੁਤਾਬਕ ਹੀ ਚੱਲਦੇ ਆ ਜੀ।
ਮਿਹਰਬਾਨੀ, ਇੰਡੀਅਨ ਫਰੂਟ ਲੈਂਡ ਸਾਡੇ ਇਸ ਰਿਪੋਰਟ ਸਪਾਂਸਰ ਨੇ, ਗੁਰਸ਼ਨ ਬਾਬੀ ਸਿੱਧੂ ਐਂਡ ਐਸੋਸੀਏਟ ਐਕਸੀਡੈਂਟ, ਤੁਹਾਨੂੰ ਸੱਟ ਪਿੱਟ ਲੱਗ ਗਈ ਆ, ਤੁਸੀਂ ਕੈਨੇਡਾ ਚ ਨਵੇਂ ਆਇਓ, ਸਟੂਡੈਂਟ ਹੋ, ਪੈਡੈਸਟ੍ਰੀਅਨ ਹੋ, ਹਾਊਸ ਵਾਈਫ ਹੋ, ਤੁਸੀਂ ਆਪਣੇ ਬੈਨੀਫਿਟ ਲੈਣ ਦੇ ਹੱਕਦਾਰ ਹੋ, ਸੀ ਪੀ ਪੀ ਡਿਸੇਬਿਲਟੀ ਕਲੇਮ ਵੀ ਲੈਣਾ ਤਾਂ ਵੀ ਤੁਸੀਂ 647-539-3020 ਤੇ ਗੁਰਸ਼ਨ ਬਾਬੀ ਸਿੱਧੂ ਐਂਡ ਐਸੋਸੀਏਟ ਤੇ ਗੱਲਬਾਤ ਕਰ ਸਕਦੇ ਹੋ। ਇੱਕ ਵਧੀਆ ਤੁਸੀਂ ਟਰੱਕ ਡਰਾਈਵਰ ਬਣਿਆ ਤੇ ਟੀਮਸਟਰ ਟਰੱਕ ਡਰਾਈਵਿੰਗ ਸਕੂਲ, ਔਰ ਸਿਮਰਨ ਮਾਨ ਦਾ ਨੰਬਰ ਹੈ 647-542-8841, ਔਰ 10 ਸਾਲ ਪਲੱਸ ਦੇ ਜਿਹੜੇ ਇਹਨਾਂ ਦੇ ਨਾਲ ਇੰਸਟਰਕਟਰ ਨੇ ਉਹ ਕੰਮ ਕਰਦੇ ਆ। ਸਾਡੇ ਰੈਫਰੈਂਸ ਨਾਲ ਤੁਹਾਨੂੰ ਐਕਸਟਰਾ ਡਿਸਕਾਊਂਟ ਵੀ ਮਿਲੇਗਾ, ਤੇ ਤੁਸੀਂ ਮਿਡਵੇ ਤੇ ਡਿਕਸੀ ਦੇ ਏਰੀਏ ਚ ਪਹੁੰਚਣਾ, 1330 ਮਿਡਵੇ ਬੁਲੇਵਰਡ, ਟੀਮਸਟਰ ਟਰੱਕ ਡਰਾਈਵਿੰਗ ਸਕੂਲ, ਸ਼ੇਰਗਿੱਲ ਲਾ ਫਰਮ ਤੋਂ ਪਰਮਜੀਤ ਸਿੰਘ ਗਿੱਲ ਸਾਡੇ ਸਿੱਧੇ ਪ੍ਰੋਡ ਸਪੋਂਸਰ ਨੇ, ਕੁਇਕ ਟਾਇਰ ਪੇਅਰ ਤੋਂ ਸੁਖ ਹਰਨਾਵਾ, ਟਰੱਕਾਂ ਦੇ ਟਾਇਰ ਅਲਾਈਨਮੈਂਟ ਕਰਾਉਣੀ ਆ, ਤੇ ਤੁਸੀਂ 647-707-7-87 40,000 ਸਕੇਅਰ ਫੁੱਟ ਦੇ ਵਿੱਚ ਵੱਡਾ ਇਹਨਾਂ ਦਾ ਵੇਅਰਹਾਊਸ ਆ, ਕੁਇਕ ਟਾਇਰ ਪੇਅਰ ਸਾਡੇ ਸਿੱਧੇ ਪ੍ਰੋਡ ਸਪੋਂਸਰ ਦੇ ਵਿੱਚ ਸ਼ਾਮਲ ਨੇ ਜੀ। ਨਾਲ ਦੀ ਨਾਲ ਸਕਾਈਡਮ ਗਰੁੱਪ ਆਫ ਕੰਪਨੀ, ਹੋਮ ਲਾਈਫ ਸਿਲਵਰ ਸਿਟੀ ਸਾਡੇ ਅੱਜ ਦੇ ਪ੍ਰੋਡ ਸਪੋਂਸਰ ਸ਼ਾਮਲ ਨੇ। ਸੁਖਨੈਬ ਜੀ, ਇੱਕ ਸਵਾਲ ਆਇਆ, ਵੈਸੇ ਮੈਂ ਇਹਨੂੰ ਹੈਡਲਾਈਨ 'ਚ ਸਾਂਝਾ ਕਰ ਚੁੱਕਾ ਹਾਂ, ਇੱਕ ਕੋਈ ਆਰਗੇਨਾਈਜੇਸ਼ਨ ਹੈ ਇੰਡੀਆ ਦੀ, ਉਹਨੇ ਕੋਈ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਤੇ ਉਹ ਲਾਂਚ ਕੋਈ ਰਾਸ਼ਟਰੀ ਕਾਮ ਦੇਣ ਕਮਿਸ਼ਨ ਆ, ਕੋਈ ਉਹਨਾਂ ਨੇ ਚਿੱਪ ਰੈਡੀ ਕੀਤੀ ਆ, ਕੋਈ ਗਾਂ ਦੇ ਗੋਬਰ ਵਾਲੀ ਕੁਛ, ਉਹਦੇ ਬਾਰੇ ਕੋਈ ਹੈ ਤੁਹਾਡੇ ਕੋਲ ਇਨਫੋਰਮੇਸ਼ਨ?
ਨਹੀਂ ਜੀ ਸ਼ੀਨਾ ਸਾਹਿਬ, ਮੈਨੂੰ ਤਾਂ ਨਹੀਂ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਪਤਾ ਜੀ।
ਤੁਸੀਂ ਇਹਨਾਂ ਦੀਆਂ ਆਧੁਨਿਕ ਜਿਹੜੀਆਂ ਖਬਰਾਂ ਨੇ ਇਹਨਾਂ ਤੇ ਤੁਸੀਂ ਜ਼ਿਆਦਾ ਧਿਆਨ ਜਿਹੜਾ ਉਹ ਨਹੀਂ ਦਿੰਦੇ, ਹੈਨਾ?
ਹਾਈਟੈਕ ਚੀਜ਼ਾਂ ਤੋਂ ਪਾਸੇ ਰਹਿਣਾ ਹੀ ਮੈਂ ਥੋੜਾ ਜਿਹਾ।
ਸ਼ੁਕਰੀਆ। ਸੋ ਆਪਣੇ ਕੋਲ 3 ਮਿੰਟ ਬਾਕੀ ਹੈ, ਜਾਂਦੇ ਜਾਂਦੇ ਕੁਛ ਕੀ ਦੇ ਬੋਲ ਵੀ ਸਾਂਝੇ ਕਰਨੇ ਆ, ਤੁਸੀਂ ਕੋਈ ਅਹਿਮ ਸਾਂਝਾ ਕਰਨ ਵਾਲਾ ਤੇ ਕਰ ਦਿਓ ਜੀ ਜਾਂਦੇ ਜਾਂਦੇ।
ਇੱਕ ਤਾਂ ਨਾ ਜੀ ਚਰਚਾ ਚੱਲ ਪਈ ਹੈ ਅੱਜ ਨਵੀਂ ਕਿ ਇੱਕ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋ ਰਹੇ ਨੇ ਮੰਤਰੀ ਜੀ ਆ ਉਹ ਇਨਾ ਖੇੜਾ ਪਿੰਡ ਚ ਗਏ ਸੀ। ਇਨਾ ਖੇੜਾ ਪਿੰਡ ਮਲੋਟ ਦੇ ਕੋਲ ਆ ਤੇ ਇੱਥੇ ਸਭ ਤੋਂ ਵੱਧ ਖੁਦਕਸ਼ੀਆਂ ਹੋਈਆਂ ਸੀ ਕਿਉਂਕਿ ਮੈਂ ਜੱਟਾ ਸਰੀ ਜੂਨਪੁਰੀ ਪ੍ਰੋਗਰਾਮ ਦੇ ਤਹਿਤ ਇੱਥੇ ਗਿਆ ਸੀ ਤੇ ਇੱਥੇ ਇੱਕ ਅਕਾਲੀ ਆਗੂ ਦੀ ਗੱਡੀ ਦੇ ਉੱਤੇ ਉਹ ਚੜ ਕੇ ਉੱਥੇ ਪਹੁੰਚੇ ਆ, ਬਿਨਾਂ ਨੰਬਰ ਵਾਲੀ ਗੱਡੀ ਸੀ। ਹੁਣ ਚਰਚਾ ਚੱਲ ਪਈ ਹੈ ਕਿ ਮੰਤਰੀ ਜੀ ਹੈ ਜਿਹੜੇ ਕਾਂਗਰਸ ਦੇ, ਗੱਡੀ ਆ ਅਕਾਲੀਆਂ ਦੀ, ਇਹ ਕੀ ਜੋੜ ਤੋੜ ਹੈ? ਹਾਲਾਂਕਿ ਕਿਹਾ ਜਾ ਰਿਹਾ ਜੀ ਕਿ ਇਹ ਗੱਡੀ ਅਣਗਹਿਲੀ ਨਾਲ ਆ ਗਈ ਜਾਂ ਕੁਛ ਹੋਰ ਹੋ ਗਿਆ, ਪਰ ਸੋਚਣ ਵਾਲੀ ਗੱਲ ਆ ਕਿ ਇਹ ਵਾਪਰ ਕੀ ਰਿਹਾ। ਦੂਜੀ ਗੱਲ ਆ, ਅੱਜ ਆਮ ਆਦਮੀ ਪਾਰਟੀ ਦੇ ਇੱਕ ਵਧੀਆ ਜਿਹੜੇ ਆਗੂ ਨੇ ਅਮਨ ਅਰੋੜਾ, ਜਿਹੜੇ ਲੌਜੀਕਲੀ ਗੱਲ ਕਰਦੇ ਆ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਕਾਂਗਰਸ ਨੂੰ ਜਿਹੜਾ 7 ਦਿਨਾਂ ਦਾ ਅਲਟੀਮੇਟਮ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦਿੱਤਾ, ਉਹ ਵੀ ਅੱਜ ਹੀ ਦਿੱਤਾ ਇਹਨਾਂ ਨੇ ਕਿ 7 ਦਿਨਾਂ ਦੇ ਵਿੱਚ ਤੁਸੀਂ ਜਿਹੜਾ ਇਹ ਬਿੱਲ ਹੈ ਸਰਵ ਪਾਰਟੀ ਮੀਟਿੰਗ ਸੱਦ ਕੇ ਰੱਦ ਕਰੋ ਤੇ ਮਤਾ ਪਾਓ, ਤੇ ਨਹੀਂ ਤਾਂ ਫਿਰ ਵੀ ਅਸੀਂ ਵਿਰੋਧ ਕਰਾਂਗੇ। ਉਹ ਕਹਿੰਦੇ ਵੀ ਇਹ ਸਾਰੀ ਮਿਲੀ ਭੁਗਤ ਇੱਕ ਦੂਸਰੇ ਦੇ ਉੱਤੇ ਸਿਰਫ ਬਿਆਨਬਾਜ਼ੀ ਕਰਨ ਤੱਕ ਸੀਮਤ ਹੈ, ਵਿਰੋਧ ਦੋਵੇਂ ਨਹੀਂ ਕਰਦੇ, ਹਮਾਇਤ ਦੋਵੇਂ ਦਿੰਦੇ ਆ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਸਿਖਨੈਬ, ਜਾਂਦੇ ਜਾਂਦੇ ਬਹੁਤ ਬਹੁਤ ਧੰਨਵਾਦ ਤੁਹਾਡਾ। ਕੰਗਨਾ ਰਣੌਤ ਜੀ ਨੂੰ ਬੀਜੇਪੀ ਦੀ ਸਪੋਰਟ ਹੈ, ਉਹਨੇ ਫਿਰ ਇੱਕ ਵਾਰੀ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਗਟਰ ਜਿਹੜਾ ਉਹ ਕਹਿ ਦਿੱਤਾ ਹੈ, ਤੇ ਸਿਖਨੈਬ ਬਾਕੀ ਡਿਟੇਲ ਕੱਲ ਸਾਂਝੀ ਕਰਾਂਗੇ। ਥੈਂਕ ਯੂ ਤੁਹਾਡਾ,
ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਦੱਸ ਪੁੱਲਰ ਰੈਜੀਡੈਂਸ਼ੀਅਲ ਤੇ ਖਾਸ ਤੌਰ ਤੇ ਕਮਰਸ਼ੀਅਲ ਤੁਸੀਂ ਮੌਰਗੇਜ ਲੈਣੇ 1 ਤੋਂ 20 ਮਿਲੀਅਨ ਤੱਕ, ਜਸ ਪੁੱਲਰ ਗੋਲਡ ਕੋਰ ਮੌਰਗੇਜ ਨਾਲ ਨੇ 416-732-2611 ਤੇ ਜ਼ਰੂਰ ਕਾਲ ਕਰੋ, 416-732-2611। ਐਚਵੈਕ ਦਾ ਕੋਈ ਵੀ ਮਸਲਾ ਤੁਹਾਡਾ ਅੜ ਗਿਆ, 12-13 ਸਾਲ ਦਾ ਤਜਰਬਾ ਮਿਸਟਰ ਸੰਧੂ ਦਾ, 647-766-4640 ਤੇ ਗੱਲਬਾਤ ਕਰਨੀ ਹੈ। ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਗਾ ਫੈਮਿਲੀ ਸਾਡੇ ਸਿਰੇ ਪ੍ਰਾਊਡ ਸਪੋਂਸਰ ਨੇ। ਇੰਜਨ ਬੰਕ ਹੀਟਰ ਲਵਾਉਣੇ ਆ ਬੈਸਟੋ ਦੇ ਐਥੋਰਾਈਜ਼ ਡੀਲਰ ਨੇ, ਬ੍ਰੈਂਪਟਨ ਤੇ ਹੈਮਿਲਟਨ ਵਾਲੀ ਲੋਕੇਸ਼ਨ ਤੇ ਪਹੁੰਚਣਾ ਨਿਊ ਮਿਲੇਨੀਅਮ ਟਾਇਰ ਸੈਂਟਰ, ਅੱਜ ਸਾਡੇ ਪ੍ਰਾਊਡ ਸਪੋਂਸਰ ਨੇ। ਸਾਡੇ ਕੋਲ ਵੇਲਸ ਆਫ ਹਮਰ ਦੇ ਵਿੱਚ ਇੱਕ 3 ਕਾਰ ਗਰਾਜ, ਸਿਰਫ 2 ਸਾਲ ਪੁਰਾਣਾ ਘਰ ਆਇਆ, ਲੈਣਾ ਚਾਹੁੰਦੇ ਹੋ ਮੇਰੇ ਨਾਲ ਸੰਪਰਕ ਕਰ ਲਿਓ। 3 ਕਾਰ ਗਰਾਜ, ਵੈਰੀ ਗੁੱਡ ਪ੍ਰਾਈਸ, ਨੋਟ ਔਨ MLS, 6472932327 ਸਾਡਾ ਨੰਬਰ ਆ। ਹੋਮ ਲਾਈਫ ਸਰਵਿਸਿਟੀ ਮੇਰੀ ਬ੍ਰੋਕਰੇਜ ਆ, ਔਰ ਤੁਸੀਂ ਕੋਈ ਵੀ ਰੀਅਲ ਸਟੇਟ ਦੀ ਜਾਣਕਾਰੀ ਮਾਰਕੀਟ ਅਪਡੇਟ ਚਾਹੁੰਦੇ ਹੋ ਤੇ 6472932327। ਕੁਲਵਿੰਦਰ ਸਿੰਘ ਸੀਨਾ ਚਾਹੇਗਾ ਜਾਏ, ਜਗਦੀਸ਼ ਗਰੇਵਾਲ ਖਬਰਸਾਰ ਲੈ ਕੇ ਹਾਜ਼ਰ ਹੋ ਗਏ ਨੇ। ਪੰਜਾਬੀ ਪੋਸਟ .ca ਤੇ ਜਾ ਕੇ ਪੰਜਾਬੀ ਖਬਰਾਂ ਤੁਸੀਂ ਜਿਹੜਾ ਪੜ੍ਹ ਸਕਦੇ ਹੋ, ਆਨੰਦ ਮਾਣ ਸਕਦੇ ਹੋ। ਤੁਹਾਡਾ ਸਾਰਿਆਂ ਦੇ ਚੰਗੇ ਦਿਨ ਦੀ ਕਾਮਨਾ ਕਰਦੇ ਹੋਏ ਸਾਡੇ ਟਾਈਮ ਜਿਹੜਾ ਸਮਾਪਤ ਹੋ ਗਿਆ, ਗੋਡ ਬਲੈਸ ਯੂ ਆਲ, ਸਤਿ ਸ਼੍ਰੀ ਅਕਾਲ।
ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ਼, ਤਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਵਾਜ, ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ਼, ਤਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਵਾਜ, ਵਿਸਥਾਰ ਨਾਲ ਦੱਸੋ ਪਿਆਰੇ ਬੱਚਿਓ, ਉਹ ਪੋਰਸ ਨੂੰ ਕਿਹੜੀ ਗੱਲੋਂ ਮਾਸੀ ਭੁੱਲ ਗਈ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288. इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com, लाइक करें फेसबुक पेज eawaz, डाउनलोड करें फ्री eawaz ऑफिशियल ऐप। Radio 770 AM, Voice of Community. For more details, visit eawaz.com.
Hotstar Premier Nights. Watch the year's biggest blockbusters streaming straight to your screen, exclusively on Hotstar. Sign up at a special price of $44.99.
When you use the promo code EAWAZ, visit hotstar.com/CA.
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
भूल गया वे ਖੁੱਲ ਗਿਆ,
ਫਲਾਇੰਗ ਫ੍ਰੈਸ਼ਰ ਖੁੱਲ ਗਿਆ।
ਹਾਂਜੀ, ਫਲਾਇੰਗ ਫ੍ਰੈਸ਼ਰ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-605-9797 ਫਲਾਇੰਗ ਫੈਸ਼ਨ ਵੇਅਰ ਹਾਊਸ।
ਹੁਣ ਸਭ ਦਾ ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ।
ਅੱਛਾ, ਉੱਥੇ ਕੀ ਹੈ?
ਫਰਨੀਚਰ ਵੇਅਰ ਹਾਊਸ, ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ।
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ।
ਫਰਨੀਚਰ ਵੇਅਰ ਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ ਕੋਸਟ ਪ੍ਰਾਈਸ ਤੋਂ ਵੀ ਘੱਟ। ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ। ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰ ਹਾਊਸ ਦੀ ਸੇਲ ਤੇ। ਐਡਰੈਸ ਦੁਬਾਰਾ ਨੋਟ ਕਰ ਲਓ, 129 ਈਸਟ ਡਰਾਈਵ ਬ੍ਰੈਂਪਟਨ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਧਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਬੰਦਨ ਹਰ ਬੰਦਨ, ਗੁਣ ਗਾਵੋ ਗੋਪਾਲ ਰਾਏ। ਬੰਦਨ ਹਰ ਬੰਦਨ, ਗੁਣ ਗਾਵੋ ਗੋਪਾਲ ਰਾਏ। ਰਾਓ ਵੱਡੇ ਭਾਗ ਪੇਟੇ ਗੁਰਦੇਵਾ, ਕੋਟ ਪ੍ਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਯਗਨ ਤਿਸ ਜਨ ਨਾ ਵਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਪਰ ਤਨ ਦੋਖ ਕਿਸ ਪਾਪ ਨ ਫੇੜੇ, ਜਮ ਜੰਦਾਰ ਨਯਾ ਵੈ ਨੇੜੇ। ਤਿਸਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ। ਤ੍ਰਿਸ਼ਨਾ ਯਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ, ਗਿਆਨ ਦੇ ਸਾਗਰ, ਲਸਾਨੀ ਵਿਰਸਾ ਪੂਰਨ ਸਤਿਗੁਰੂ, ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਇਤਿਹਾਸੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੁਖਾਰਬਿੰਦ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਪ੍ਰਮਾਣ ਮੇਰੇ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਪਿਆਰਿਓ, ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਸ਼ਾਹ ਦੇ ਗੁਣ ਗਾਉਂਦੇ ਰਹੋ। ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, ਗੁਰੂ ਦੇ ਰਾਹੀਂ ਪਰਮਾਤਮਾ ਦੀ ਸੇਵਾ ਭਗਤੀ ਕਰਨ ਨਾਲ ਉਹਦੇ ਕਰੋੜਾਂ ਪਾਪ ਮਿਟ ਜਾਂਦੇ ਹਨ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ, ਉਸ ਮਨੁੱਖ ਉੱਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ। ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਪਿਆਰੋ ਨਾਮ ਜਪਿਆ ਕਰੋ। ਗੁਰੂ ਦੀ ਸੰਗਤ ਵਿੱਚ ਨਾਮ ਜਪਣ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਭਵ ਸਾਗਰ ਤੋਂ ਪਾਰ ਲੰਘ ਜਾਈਦਾ ਹੈ। ਪਿਆਰਿਓ, ਸਿਮਰਨ ਦਾ ਸਦਕਾ ਪਰਾਏ ਧਨ ਆਦਿ ਦੇ ਕੋਈ ਹੈ ਪਾਪ ਮਨ ਦੇ ਕਰਮ ਨਹੀਂ ਹੁੰਦੇ। ਭਿਆਨਕ ਜਾਂਬੀ ਨੇੜੇ ਨਹੀਂ ਟੁੱਕਦਾ, ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ। ਜਿਹੜੇ ਮਨੁੱਖ ਪ੍ਰਭੂ ਦੇ ਗੁਣ ਗਾਉਂਦੇ ਹਨ, ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਹੀ ਬੁਝਾ ਦਿੱਤੀ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਪ੍ਰਭੂ ਦੀ ਸ਼ਰਨ ਪੈ ਕੇ ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿੱਚੋਂ ਬਚ ਨਿਕਲਦੇ ਹਨ। ਸੋ ਪਿਆਰਿਓ, ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ, ਨਾਮ ਜਪੀਏ, ਤਾਂ ਕਿ ਸਾਡਾ ਇਹ ਮਨੁੱਖਾ ਜਨਮ ਸਫਲਾ ਹੋਵੇ। ਸਾਡੇ ਲੋਕ ਸੁਖੀ ਪ੍ਰਲੋਕ ਚੱਲੇ ਹੋਣ। ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ 'ਚ ਪ੍ਰਵਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ।
50 ਸਾਲ ਤੋਂ ਵੱਧ ਤੁਹਾਡੀ ਸੇਵਾ ਵਿੱਚ ਲੱਗਾ ਕੈਨੇਡਾ ਦਾ ਨੰਬਰ 1 ਬ੍ਰਾਂਡ ਮਿਲਸਟ੍ਰੀਮ ਆਟਾ। ਡਾਕਟਰਸ ਦੁਆਰਾ ਦੱਸਿਆ ਜਾਂਦਾ ਹੈ ਕਿ ਕੁਝ ਲੋਕਾਂ ਨੂੰ ਗਲੂਟਨ ਤੋਂ ਐਲਰਜੀ ਹੁੰਦੀ ਹੈ। ਇਸ ਨਾਲ ਭਾਰ ਘਟਾਉਣ ਵਿੱਚ ਮੁਸ਼ਕਿਲ, ਡਿਪਰੈਸ਼ਨ, ਸਿਰ ਦਰਦ, ਥਕਾਨ, ਚਿੜਚਿੜਾਪਨ ਅਤੇ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਤੁਹਾਡੇ ਪਰਿਵਾਰ ਲਈ ਮਿਲਸਟ੍ਰੀਮ ਲਿਆਇਆ ਹੈ ਗਲੂਟਨ ਫ੍ਰੀ ਆਟਾ। ਹੁਣ ਗਲੂਟਨ ਤੋਂ ਡਰਨ ਦੀ ਲੋੜ ਨਹੀਂ, ਅੱਜ ਹੀ ਲਿਆਓ ਮਿਲਸਟ੍ਰੀਮ ਗਲੂਟਨ ਫ੍ਰੀ ਆਟਾ। ਮਿਲਸਟ੍ਰੀਮ ਆਟਾ ਖਾਓ, ਸਿਹਤ ਬਣਾਓ।
Preston Construction, design and build, Terrain approved, custom homes, town homes, multi-tenant buildings, plazas, medical building project. Jameen Tuhadi kam asada apne man pasande kar banwao. From architecture to city approval, foundation digi to complete structure, superior quality work. Preston Construction, 905-461-5115, 905-461-5115, prestonconstruction.ca. Check our previous projects. ਟੈਕਸ ਕਿਵੇਂ ਤੇ ਕਿੱਥੇ ਬਚਾਇਆ ਜਾ ਸਕਦਾ ਹੈ? CRA ਦਾ ਆਡਿਟ ਆ ਗਿਆ ਹੈ। ਰੀਅਲ ਸਟੇਟ ਇਨਵੈਸਟਰ ਹੋ, ਇਨਵੈਸਟਮੈਂਟ ਦੀ ਸਹੀ ਅਕਾਊਂਟਿੰਗ ਤੇ ਮੈਕਸਿਮਮ ਟੈਕਸ ਬਚਾਉਣਾ ਚਾਹੁੰਦੇ ਹੋ, ਬੈਂਕ ਤੋਂ ਸ਼ਰਤ ਜਾਂ ਲੋਨ ਅਪਰੂਵ ਕਰਾਉਣ ਲਈ ਬਿਜ਼ਨਸ ਪਲਾਨ ਚਾਹੀਦੀ ਹੈ, ਗੱਲ ਕੀ ਕਾਰਪੋਰੇਸ਼ਨ, ਬਿਜ਼ਨਸ ਟੈਕਸ, ਪਰਸਨਲ ਟੈਕਸ, ਨਿਊ ਕਾਰਪੋਰੇਸ਼ਨ ਸੈਟਅਪ, ਬਿਜ਼ਨਸ ਲੋਨ, ਫਾਈਨੈਂਸਿੰਗ, ਬੁੱਕ ਕੀਪਿੰਗ ਦੀ ਜ਼ਰੂਰਤ ਹੈ ਤਾਂ 20 ਸਾਲ ਤੋਂ ਵੱਧ ਤਜਰਬੇਕਾਰ ਚਾਰਟਰਡ ਅਕਾਊਂਟੈਂਟ ਹਰਚਰਨ ਸਿੰਘ ਗਰੋਵਰ CPA CA ਤੁਹਾਡੀ ਮਦਦ ਲਈ ਤਿਆਰ ਹਨ। 905-247-0193,
5 2 4 7 0 1 9 3 ਦੀ ਸ਼ੁਰੂਆਤ ਗੁਰਦੁਆਰਾ ਸਿੱਖ ਹੈਰੀਟੇਜ ਸਾਹਿਬ ਤੋਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਅਤੇ ਉਹਨਾਂ ਦੇ ਭਾਵਅਰਥ ਸਰਵਣ ਕਰਕੇ ਕੀਤੀ ਜਾਂਦੀ ਹੈ। ਉਸ ਮਾਲਕ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਜੋੜੀ ਕੀਤੀ ਜਾਂਦੀ ਹੈ ਜੀ। ਔਰ ਵਾਹਿਗੁਰੂ ਦੇ ਅੱਗੇ ਇਹੀ ਅਰਦਾਸ ਕਰਿਆ ਕਰੋ ਕਿ ਸਾਰਿਆਂ ਦਾ ਭਲਾ ਹੋਵੇ, ਸਰਬੱਤ ਦਾ ਭਲਾ ਹੋਵੇ। ਅੱਜ ਦਿਨ ਮੰਗਲਵਾਰ, ਅਕਤੂਬਰ ਮਹੀਨੇ ਦੀ 13 ਤਰੀਕ ਅਤੇ 8:37 ਦਾ ਸਮਾਂ ਹੋ ਚੁੱਕਿਆ ਜੀ। ਤਾਪਮਾਨ ਦੀ ਗੱਲ ਕਰੀਏ ਤਾਂ GTA ਦੇ ਏਰੀਏ ਦੇ ਵਿੱਚ ਤਾਪਮਾਨ ਇਸ ਵਕਤ 11 ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ। ਔਰ ਆਸਮਾਨ ਦੇ ਵਿੱਚ ਜਿਹੜੀ ਆ ਬਹੁਤ ਸੋਹਣੀ ਧੁੱਪ ਲੱਗੀ ਹੋਈ ਹੈ। ਬਾਅਦ ਦੁਪਹਿਰ ਤਾਪਮਾਨ ਵੱਧ ਕੇ 15, 16, 17, 18 ਡਿਗਰੀ ਦੇ ਆਸ ਪਾਸ ਤੱਕ ਚੱਲਿਆ ਜਾਵੇਗਾ। ਔਰ ਆਸਮਾਨ ਦੇ ਵਿੱਚ ਜਿਹੜੀ ਧੁੱਪ ਆ ਇਸੇ ਤਰ੍ਹਾਂ ਹੀ ਲੱਗੀ ਰਹੇਗੀ। ਕੱਲ੍ਹ ਨੂੰ ਭਾਵ ਬੁੱਧਵਾਰ ਵਾਲੇ ਦਿਨ ਤਾਪਮਾਨ ਜਿਹੜਾ 17 ਡਿਗਰੀ ਦੇ ਆਸ ਪਾਸ ਰਹੇਗਾ ਔਰ ਆਸਮਾਨ ਦੇ ਵਿੱਚ ਧੁੱਪ ਅਤੇ ਬੱਦਲ ਦੋਨੋਂ ਬਣੇ ਰਹਿਣਗੇ। ਫਿਰ ਵੀਰਵਾਰ ਵਾਲੇ ਦਿਨ ਤਾਪਮਾਨ 18 ਡਿਗਰੀ ਦੇ ਆਸ ਪਾਸ ਰਹੇਗਾ ਅਤੇ ਇਸ ਦੇ ਨਾਲ ਬਾਰਿਸ਼ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਹੈ। ਅੱਜ ਸੂਰਜ 7:32 'ਤੇ ਚੜਿਆ ਸੀ ਔਰ ਸ਼ਾਮ ਨੂੰ 6:37 'ਤੇ ਸੂਰਜ ਛੁਪੇਗਾ। ਹਵਾ ਦੀ ਰਫ਼ਤਾਰ 14 ਕਿਲੋਮੀਟਰ ਪ੍ਰਤੀ ਘੰਟੇ ਦੀ ਦੱਸੀ ਜਾ ਰਹੀ ਹੈ, ਜਿਸ ਨਾਲ ਤਾਪਮਾਨ 8 ਡਿਗਰੀ ਮਹਿਸੂਸ ਹੋ ਰਿਹਾ ਹੈ। ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਹੁੰਦੇ ਨੇ ਜੀ ਹੋਮ ਲਾਈਫ ਸਿਲਵਰ ਸਿਟੀ ਤੋਂ ਗਰਚਾ ਬ੍ਰਦਰਸ, 905-913-8500 ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਹੈ ਜੀ। ਬ੍ਰੈਮਲੀ ਅਤੇ ਮੇਫੀਲਡ ਵਾਲੇ ਪਲਾਜ਼ੇ ਵਿੱਚ ਬਹੁਤ ਵੱਡਾ ਇਹਨਾਂ ਦਾ ਆਫਿਸ, ਤੁਹਾਡੇ ਕੋਲ ਰੀਅਲ ਸਟੇਟ ਦਾ ਲਾਇਸੈਂਸ ਹੈ, ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ। 905-913-8500 ਇਹਨਾਂ ਦਾ ਨੰਬਰ ਹੈ ਜੀ। ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ, 416-994-7272 ਸਿਮਰਨ ਜੀ ਦਾ ਨੰਬਰ। ਆਲ ਕਾਇੰਡ ਇੰਸ਼ੋਰੈਂਸ, ਇੰਸ਼ੋਰੈਂਸ ਦੇ ਬਾਬਤ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ ਤਾਂ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ 416-994-7272 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਦਾ ਅਗਲਾ ਸੈਗਮੈਂਟ ਹੁੰਦਾ ਜੀ ਗੁੱਡ ਮਾਰਨਿੰਗ ਦਾ ਮੈਸੇਜ, ਹੋਮ ਲਾਈਫ ਸਿਲਵਰ ਸਿਟੀ ਵੱਲੋਂ ਭੇਜਿਆ ਜਾਂਦਾ ਗੁੱਡ ਮਾਰਨਿੰਗ ਦਾ ਮੈਸੇਜ। ਔਰ ਜਗਦੀਸ਼ ਭਾਅ ਜੀ ਇਸ ਨੂੰ ਅਪਡੇਟ ਕਰਦੇ ਨੇ, ਗੁੱਡ ਮਾਰਨਿੰਗ ਦਾ ਮੈਸੇਜ ਸਾਂਝਾ ਕਰਦੇ ਨੇ ਅਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਨੇ। ਕੁਝ ਲੋਕਲ ਖਬਰਾਂ, ਨੈਸ਼ਨਲ ਇੰਟਰਨੈਸ਼ਨਲ ਖਬਰਾਂ ਜਿਹੜੀਆਂ ਮੇਨ ਖਬਰਾਂ ਹੁੰਦੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ ਅਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਨੇ। ਭਾਅ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਸੋ ਮਚ ਸੰਦੀਪ ਜੀ। WTOR 770 ਤੋਂ ਪ੍ਰੋਗਰਾਮ ਖਬਰਸਾਨ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਅੱਜ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ। ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਇਸ ਲੌਂਗ ਵੀਕਐਂਡ ਨੂੰ ਖੂਬ ਇੰਜੋਏ ਕੀਤਾ ਹੋਵੇਗਾ ਅਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ ਹੋਵੇਗਾ। ਸੋ ਅੱਜ ਵਾਪਸ ਕੰਮਾਂ ਕਾਰਾਂ ਦੇ ਉੱਤੇ ਪਰਤੇ ਹੋ ਔਰ ਤੁਹਾਡਾ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਅਤੇ ਤੁਹਾਨੂੰ ਅੱਜ ਦੇ ਇਸ ਦਿਨ ਦੀਆਂ ਸ਼ੁਭ ਇੱਛਾਵਾਂ ਅਤੇ ਗੁੱਡ ਮਾਰਨਿੰਗ ਹੈ। ਗੁੱਡ ਮਾਰਨਿੰਗ ਦਾ ਸੁਨੇਹਾ ਸਾਨੂੰ ਭੇਜਿਆ ਜਾਂਦਾ ਹੈ ਹੋਮ ਲਾਈਫ ਸਿਲਵਰ ਸਿਟੀ ਵੱਲੋਂ ਅਜੀਤ ਕਾਚਾ ਜੀ ਵੱਲੋਂ। ਹੋਮ ਲਾਈਫ ਸਿਲਵਰ ਸਿਟੀ ਜਿਹੜੀ ਕਿ 625 ਪਲੱਸ ਏਜੰਟਸ ਦੀ ਇੱਕ ਸਟਰੋਂਗ ਟੀਮ ਹੈ, 5-star ਬ੍ਰੋਕਰੇਜ ਹੈ ਔਰ ਤੁਸੀਂ ਇਸ ਨੂੰ ਜੁਆਇਨ ਕਰੋ ਅਤੇ ਬੀ ਏ ਨੈਕਸਟ ਮਿਲੀਅਨੇਅਰ ਕੰਮ ਕਰੋ ਦੱਬ ਕੇ। ਟ੍ਰੇਨਿੰਗ ਤੁਹਾਨੂੰ ਪੂਰੀ ਪ੍ਰੋਵਾਈਡ ਕੀਤੀ ਜਾਵੇਗੀ ਔਰ ਉਸ ਦਾ ਫਾਇਦਾ ਉਠਾਵੋ, 5-star ਬ੍ਰੋਕਰੇਜ ਦਾ ਹਿੱਸਾ ਬਣੋ। ਜੁਆਇਨ ਕਰੋ ਹੋਮ ਲਾਈਫ ਸਿਲਵਰ ਸਿਟੀ 905-913-8500 ਦੇ ਉੱਤੇ ਤੁਸੀਂ ਕਾਲ ਕਰ ਲੈਣੀ। ਅੱਜ ਦੇ ਗੁੱਡ ਮਾਰਨਿੰਗ ਮੈਸੇਜ ਦੇ ਵਿੱਚ ਅਜੀਤ ਕਾਰ ਜੀ ਨੇ ਲਿਖ ਕੇ ਭੇਜਿਆ ਕਿ ਇੱਕ ਵਾਰ ਇੱਕ ਡੱਡੂ ਨੇ ਫੈਸਲਾ ਕੀਤਾ ਕਿ ਉਸ ਨੇ ਦਰਖਤ ਦੀ ਸਿਖਰ ਤੱਕ ਪਹੁੰਚਣਾ ਹੈ ਪਰ ਬਾਕੀ ਦੇ ਜਿਹੜੇ ਸਾਰੇ ਡੱਡੂ ਰੌਲਾ ਪਾਉਣ ਲੱਗ ਗਏ ਕਿ ਇਹ ਅਸੰਭਵ ਹੈ, ਇਹ ਅਸੰਭਵ ਹੈ, ਇਹ ਅਸੰਭਵ ਹੈ। ਪਰ ਫਿਰ ਵੀ ਉਹ ਡੱਡੂ ਦਰਖਤ ਦੀ ਸਿਖਰ ਤੱਕ ਜਾ ਪਹੁੰਚਿਆ। ਕਿਉਂ, ਕਿਵੇਂ? ਕਿਉਂਕਿ ਉਹ ਡੱਡੂ ਬੋਲਾ ਸੀ ਐਂਡ ਉਹਨੇ ਸੋਚਿਆ ਕਿ ਇਹ ਜਿਹੜੇ ਸਾਰੇ ਥੱਲੇ ਬਾਹਾਂ ਉਲਾਰ ਉਲਾਰ ਕੇ ਕੁਛ ਕਹਿ ਰਹੇ ਨੇ ਮੈਨੂੰ ਕਿ ਉਹ ਮੈਨੂੰ ਇਨਕਰੇਜ ਕਰ ਰਹੇ ਨੇ ਕਿ ਚੱਲ ਬਈ ਚੱਕ ਦੇ, ਚੜ ਜਾ, ਚੜ ਜਾਏਗਾ। ਸੋ ਉਹਨੇ ਸੋਚਿਆ ਪਰ ਉਹ ਐਕਚੁਲੀ ਕਹਿ ਰਿਹਾ ਸੀ ਨਹੀਂ ਤੂੰ ਚੜ ਹੀ ਨਹੀਂ ਸਕਦਾ, ਕੋਈ ਨਹੀਂ ਅੱਜ ਤੱਕ ਚੜਿਆ ਇੱਥੇ ਤੱਕ, ਕਿੱਦਾਂ ਤੂੰ ਦਰਖਤ ਦੀ ਟੌਪ ਤੱਕ ਚਲਾ ਜਾਵੇਂਗਾ। ਸੋ ਇਸ ਐਗਜ਼ਾਮਪਲ ਨੂੰ ਲੈ ਕੇ ਅਜੀਤ ਕਰਚੇ ਜੀ ਦਾ ਮੈਸੇਜ ਕਿ ਜੋ ਵੀ ਨੈਗੇਟਿਵ ਡਿਸਕਰੇਜਿੰਗ ਗੱਲਾਂ ਤੁਹਾਡੇ ਨਾਲ ਕਰਦਾ ਉਸ ਦੇ ਲਈ ਬੋਲੇ ਬਣ ਜਾਓ ਅਤੇ ਤੁਸੀਂ ਆਪਣੇ ਗੋਲ ਨੂੰ ਅਚੀਵ ਕਰ ਲਵੋਗੇ। ਅਤੇ ਜੋ ਵੀ ਨੈਗੇਟਿਵ ਡਿਸਕਰੇਜਿੰਗ ਐਕਸ਼ਨ ਤੁਹਾਡੇ ਲਈ ਕਰ ਰਿਹਾ ਉਸਨੂੰ ਪੋਜ਼ਿਟਿਵਿਟੀ ਦੇ ਵਿੱਚ ਬਦਲ ਦਵੋ। ਜੇ ਤੁਹਾਨੂੰ ਕਹਿ ਰਿਹਾ ਕਿ ਨਹੀਂ ਤੇਤੋਂ ਨਹੀਂ ਆਉਣਾ, ਤੂੰ ਨਹੀਂ ਕਰ ਸਕੇਗਾ, ਇਟਸ ਨਾਟ ਪੋਸੀਬਲ, ਉਹਨੂੰ ਇਹ ਸਮਝੋ ਕਿ ਉਹ ਤੁਹਾਨੂੰ ਇਨਕਰੇਜ ਕਰ ਰਿਹਾ ਅਤੇ ਤੁਸੀਂ ਅਚੀਵ ਕਰ ਲਵੋਗੇ। ਸੋ ਕੋਈ ਵੀ ਨੈਗੇਟਿਵ ਥਾਟ ਤੁਹਾਨੂੰ ਦੇ ਰਿਹਾ, ਤੁਹਾਨੂੰ ਡਿਸਕਰੇਜ ਕਰ ਰਿਹਾ, ਤੁਹਾਡੀ ਐਨਰਜੀ ਡਰੇਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਸ ਦੇ ਲਈ ਬੋਲੇ ਬੱਦਲ ਬਣ ਜਾਵੋ, ਭੁੱਲ ਜਾਓ, ਉਸ ਨੂੰ ਸੁਣੋ ਹੀ ਨਾ ਅਤੇ ਉਹਦੇ ਐਕਸ਼ਨ ਨੂੰ ਸਮਝੋ ਕਿ ਤੁਹਾਡਾ ਉਹ ਹੌਸਲਾ ਅਫਜ਼ਾਈ ਕਰ ਰਿਹਾ। ਅੱਜ ਆਪਾਂ ਇਸ ਮੈਸੇਜ ਨੂੰ ਲੈ ਕੇ ਚੱਲਣਾ ਹੈ। ਕੋਈ ਵੀ ਸਾਰੀ ਦਿਹਾੜੀ ਕੋਈ ਨੈਗੇਟਿਵ ਥਾਟ ਤੁਹਾਡੇ ਲਈ ਕੋਈ ਲੈ ਕੇ ਆਵੇ, ਸੁਣਿਆ ਹੀ ਨਹੀਂ ਤੁਸੀਂ ਉਹ, ਅਤੇ ਆਪਦਾ ਅੱਗੇ ਵੱਧਦੇ ਚੱਲੋ ਔਰ ਹੱਸ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਚੱਲੋ। ਸੋ ਅੱਜ ਦੇ ਇਸ ਮੈਸੇਜ ਦੇ ਨਾਲ ਹੀ ਤੁਹਾਨੂੰ ਸਭ ਨੂੰ ਗੁੱਡ ਮਾਰਨਿੰਗ ਅਤੇ ਅੱਜ ਦੇ ਇਸ ਦਿਨ ਦੀਆਂ ਸ਼ੁਭ ਇੱਛਾਵਾਂ। ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ 905-913-8500, 905-913-8500। ਮੇਰੇ ਨਾਲ ਇਸ ਸਮੇਂ ਗੁਰਪ੍ਰੀਤ ਪੁਰਬਾ ਜੀ ਜੁੜ ਚੁੱਕੇ ਨੇ ਔਰ ਗੁਰਪ੍ਰੀਤ ਪੁਰਬਾ ਜੀ ਨਾਲ ਗੱਲਬਾਤ ਕਰਾਂਗਾ ਅਤੇ ਉਸ ਤੋਂ ਬਾਅਦ ਫਿਰ ਇੱਥੋਂ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਝਾਤ ਮਾਰਾਂਗੇ। ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਜਿਹੜਾ ਲੌਂਗ ਵੀਕਐਂਡ ਹੈ ਜੀ ਬਹੁਤ ਵਧੀਆ ਰਿਹਾ ਹੋਵੇ
ਜੀ। ਵੈਰੀ ਗੁੱਡ ਮਾਰਨਿੰਗ।
ਮੇਜਰ ਲੀਗ ਬੇਸਬਾਲ ਤੋਂ ਸ਼ੁਰੂ ਕਰਦੇ ਹਾਂ ਜੀ। ਅਮੈਰੀਕਨ ਲੀਗ ਚੈਂਪੀਅਨਸ਼ਿਪ ਦਾ ਜਿਹੜਾ ਫਾਈਨਲ ਹੈ ਉਹਦੇ ਵਿੱਚ ਟੈਂਪਾ ਬੇ 4-2 ਦੇ ਨਾਲ ਜਿਹੜੀ ਹਜੇ ਹੂਸਟਨ ਤੋਂ ਕੱਲ੍ਹ ਜੇਤੂ ਰਹੇ ਨੇ, ਸੀਰੀਜ਼ ਦੇ ਵਿੱਚ 2-0 ਦੇ ਨਾਲ ਅੱਗੇ ਨੇ। ਔਰ ਜੇਕਰ ਨੈਸ਼ਨਲ ਲੀਗ ਦੀ ਗੱਲ ਕੀਤੀ ਜਾਵੇ ਜੀ ਤਾਂ ਅਟਲਾਂਟਾ ਬ੍ਰੇਵਸ 5-1 ਦੇ ਨਾਲ ਐਲੇ ਡੋਜਰਸ ਤੋਂ ਪਹਿਲੀ ਗੇਮ ਦੇ ਵਿੱਚ ਜੇਤੂ ਰਹੇ ਨੇ। ਸੋ 1-0 ਦੇ ਨਾਲ ਉਹ ਸੀਰੀਜ਼ 'ਚ ਅੱਗੇ ਆ ਜੀ। ਸੋ ਲੱਗਦਾ ਕਿ ਟੈਂਪਾ ਬੇ ਵਰਸਿਸ ਅਟਲਾਂਟਾ ਦੀ ਜਿਹੜੀ ਹੈ ਜੀ ਫਾਈਨਲ ਹੋਏਗੀ ਮੇਜਰ ਲੀਗ ਬੇਸਬਾਲ ਦੇ ਵਿੱਚ। ਪਰ ਐਲੇ ਡੋਜਰਸ ਹਰ ਵਾਰੀ ਜਿਹੜੇ ਨੇ ਜੀ ਕਾਫੀ ਵਾਰ ਬੈਕਫਾਇਰ ਕਰਦੇ ਨੇ, ਉਸ ਤੋਂ ਬਾਅਦ ਪਹਿਲਾਂ ਇੱਕ ਅੱਧਾ ਗੇਮ ਹਾਰਨ ਤੋਂ ਬਾਅਦ। ਸੋ ਲੈਟਸ ਹੋਪ ਕਿ ਐਲੇ ਡੋਜਰਸ ਇੱਕ ਵਾਰੀ ਫਿਰ ਤੋਂ ਇਸ ਸੀਰੀਜ਼ ਦੇ ਵਿੱਚ ਵਾਪਸ ਆਉਣਗੇ। ਜੇਕਰ ਕ੍ਰਿਕਟ ਦੀ ਗੱਲ ਕਰਦੇ ਹਾਂ ਜੀ, IPL ਦੇ ਵਿੱਚ ਕੱਲ RCB ਵਰਸਿਸ KKR ਦਾ ਮੁਕਾਬਲਾ। RCB 82 ਰਨ ਦੇ ਨਾਲ ਇਸ ਵਿੱਚ ਜੇਤੂ ਰਹੇ ਨੇ ਜੀ। ਪਹਿਲਾਂ ਬੈਟਿੰਗ ਕਰਦੇ ਹੋਏ RCB ਦੇ 196 ਰਨ ਫੋਰ ਦਾ ਲਾਸ ਆਫ 2 ਵਿਕਟਸ। ਜਵਾਬ ਵਿੱਚ KKR ਦੀ ਟੀਮ ਸਿਰਫ 112 ਰਨ ਬਣਾ ਸਕੀ ਜੀ 9 ਵਿਕਟਾਂ ਦੇ ਨੁਕਸਾਨ ਤੇ। AB ਡਿਵਿਲੀਅਰਸ ਜਿਹੜੇ ਜੀ ਮਿਸਟਰ 360 ਮੈਨ ਆਫ ਦੀ ਮੈਚ ਰਹੇ ਨੇ। ਔਰ ਅੱਜ ਸਨਰਾਈਜ਼ਰਸ ਹੈਦਰਾਬਾਦ ਵਰਸਿਸ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਜੀ। ਸਨਰਾਈਜ਼ਰਸ ਹੈਦਰਾਬਾਦ ਟੇਬਲ ਤੇ 5ਵੇਂ ਨੰਬਰ ਤੇ ਨੇ। ਔਰ ਚੇਨਈ ਸੱਤਵੇਂ ਨੰਬਰ ਤੇ ਆ ਜੀ। ਸੋ ਇਟਸ ਮਸਟ ਵਿਨ ਸੋਰਟ ਆਫ ਸਿਚੁਏਸ਼ਨ ਫੋਰ ਸੀ ਐਸ ਕੇ, ਕਿਉਂਕਿ ਅਗਰ ਜੇ ਅੱਜ ਵੀ ਹਾਰ ਜਾਂਦੇ ਨੇ ਤਾਂ ਰਿਮੇਨਿੰਗ ਜਿੰਨੇ ਵੀ ਮੈਚ ਬਚੇ ਨੇ ਜੀ ਉਹਨਾਂ ਨੂੰ ਸਾਰੇ ਜਿੱਤਣੇ ਪੈਣੇ ਨੇ। ਸੋ ਜੇਕਰ ਹੁਣ ਤੋਂ ਹੀ ਸ਼ੁਰੂ ਕਰਨਗੇ ਤਾਂ ਪਲੇ ਆਫ ਦੇ ਵਿੱਚ ਚਾਂਸ ਹੈ ਜੀ। ਔਰ ਆਈ ਪੀ ਐਲ ਤੋਂ ਹੀ ਨਿਊਜ਼ ਹੈ ਜੀ, ਦਿੱਲੀ ਕੈਪੀਟਲ ਦੇ ਇਸ਼ਾਂਤ ਸ਼ਰਮਾ ਉਹ ਜਿਹੜੇ ਰਿਬ ਇੰਜਰੀ ਕਰਕੇ ਜਿਹੜੇ ਜੀ ਪ੍ਰੈਕਟਿਸ ਦੇ ਵਿੱਚ ਉਹਨਾਂ ਦੀ ਰਿਬ ਇੰਜਰੀ ਹੋਈ ਆ, ਹੀ ਇਜ਼ ਆਊਟ ਆਫ ਦਾ ਆਈ ਪੀ ਐਲ। ਔਰ ਐਨ ਐਚ ਐਲ ਦੇ ਵਿੱਚ ਮਚ ਅਵੇਟਡ ਟ੍ਰੇਡ ਸੀਗਾ ਜੀ ਐਲੈਕਸ ਪੈਟਰੂਐਂਜਲੋ ਦਾ, ਕਿ ਵੀ ਉਹ ਕਿੱਥੇ ਜਾਣਗੇ ਔਰ ਉਹ ਜਿਹੜੇ ਨੇ ਜੀ ਵੇਗਸ ਗੋਲਡਨ ਨਾਈਟਸ ਜਾਣਗੇ। ਉਹਨਾਂ ਦੀ ਜਿਹੜੀਆਂ ਟਰਮਸ ਨੇ ਜੀ, 7 ਸਾਲ ਦਾ ਉਹਨਾਂ ਦਾ ਕੰਟਰੈਕਟ ਹੋਇਆ ਹੈ 61.6 million ਦਾ। ਸੋ ਐਲੈਕਸ ਪੈਟਰੂਐਂਜਲੋ ਜਿਹੜੇ ਨੇ ਜੀ ਵੇਗਸ ਗੋਲਡਨ ਨਾਈਟਸ ਜਾਣਗੇ। ਲਾਸਟ ਬਟ ਨਾਟ ਦਾ ਲੀਸਟ, ਤੁਹਾਨੂੰ ਯਾਦ ਹੋਏਗਾ ਜਗਦੀਸ਼ ਜੀ, ਹੰਬੋਲਟ ਬ੍ਰੋਂਕੋਸ ਦਾ ਜਿਹੜਾ ਕ੍ਰੈਸ਼ ਹੋਇਆ ਸੀਗਾ, ਜਿਹੜਾ ਉਹਨਾਂ ਦੀ ਐਕਸੀਡੈਂਟ ਹੋਇਆ ਸੀਗਾ, ਉਹਨਾਂ ਦੇ ਜਿਹੜੇ ਕੋਚ ਸੀਗੇ ਜੀ ਡਾਰਸੀ ਹੋਗਨ, ਉਹਨਾਂ ਦਾ ਜਿਹੜਾ ਜੀ ਸਟੈਚੂ ਉਹਨਾਂ ਦੇ ਨਾਰਥਨ ਅਲਬਰਟਾ ਟਾਊਨ ਜਿੱਥੇ ਕਿ ਉਹ ਗਰੂ ਅਪ ਹੋਏ ਸੀ, ਉੱਥੇ ਜਿਹੜਾ ਅਨਵੀਲ ਕੀਤਾ ਗਿਆ ਜੀ। ਸੋ ਉਹਨਾਂ ਨੂੰ ਇੱਕ ਡੈਡੀਕੇਟ ਕੀਤਾ ਗਿਆ ਹੈ, ਬ੍ਰੋਂਜ਼ ਦਾ ਜਿਹੜਾ ਜੀ ਉਹਨਾਂ ਦੇ ਲਈ ਇੱਕ ਸਟੈਚੂ ਬਣਾਇਆ ਗਿਆ। ਸੋ ਅੱਛੀ ਗੱਲ ਹੈ ਜੀ ਕਿ ਉਹਨਾਂ ਨੂੰ ਯਾਦ ਰੱਖਿਆ ਜਾਏਗਾ ਔਰ ਉਹਨਾਂ ਦੀ ਹੋਮ ਟਾਊਨ ਦੇ ਵਿੱਚ ਜਿਹੜਾ ਜੀ ਇਹ ਬਣਾਇਆ ਗਿਆ
ਜੀ।
ਤੇ ਹੁਣ ਵੱਧਦੇ ਜੀ ਆਪਾਂ ਕੋਰੋਨਾ ਵਾਇਰਸ ਦੇ ਨੰਬਰਸ ਵੱਲ। ਜਿਹੜੇ ਲੇਟੈਸਟ ਨੰਬਰ ਨੇ ਜੀ, 3,81,11,554, ਸੋ ਆਲਮੋਸਟ ਜਿਹੜਾ ਜੀ 40 million ਵੱਲ ਨੂੰ ਆਪਾਂ ਵੱਧ ਰਹੇ ਹਾਂ। ਔਰ ਡੈਥ ਦੀ ਜੇਕਰ ਗੱਲ ਕਰੀਏ ਜੀ, 10,86,475, ਔਰ ਰਿਕਵਰੀ ਜਿਹੜੀ ਹੋ ਚੁੱਕੀ ਹੈ ਜੀ 2,86,38,778, ਕਰੰਟਲੀ ਇਨਫੈਕਟਡ ਪੇਸ਼ੈਂਟਸ 83,86,301, ਮਾਈਲਡ ਕੰਡੀਸ਼ਨ ਦੇ ਵਿੱਚ 83,17,065, ਵਿਚ ਇਜ 99%, ਸੀਰੀਅਸ ਜਾਂ ਕ੍ਰਿਟੀਕਲ ਜਿਹੜੇ ਨੇ ਜੀ 69,236, ਇਕੁਇਵਲੈਂਟ ਟੂ 1% ਬਣਦੇ ਨੇ ਜਗਦੀਸ਼ ਜੀ। ਜੇਕਰ ਆਪਾਂ ਟੋਪ 5 ਕੰਟਰੀਜ਼ ਚ ਕੱਲ ਦੇ ਨੰਬਰ ਦੇਖਦੇ ਹਾਂ, ਯੂ ਐਸ ਏ ਦੇ ਵਿੱਚ 45,791, ਇੰਡੀਆ ਦੇ ਵਿੱਚ 54,265, ਬ੍ਰਾਜ਼ੀਲ ਦੇ ਵਿੱਚ 8,429, ਰਸ਼ੀਆ ਦੇ ਵਿੱਚ 13,592, ਔਰ ਕੋਲੰਬੀਆ ਦੇ ਵਿੱਚ 7,767 ਜਿਹੜੇ ਨੇ ਜੀ ਨਵੇਂ ਨੰਬਰ ਆਏ ਨੇ। ਔਰ ਡੈਥਸ ਦੀ ਜੇਕਰ ਇਹਨਾਂ ਕੰਟਰੀਜ਼ 'ਚ ਗੱਲ ਕਰਦੇ ਹਾਂ, 316 ਯੂ ਐਸ ਏ ਦੇ ਵਿੱਚ, ਇੰਡੀਆ ਦੇ ਵਿੱਚ 710, ਬ੍ਰਾਜ਼ੀਲ ਦੇ ਵਿੱਚ 203, ਰਸ਼ੀਆ ਦੇ ਵਿੱਚ 125, ਔਰ ਕੋਲੰਬੀਆ ਦੇ ਵਿੱਚ 151 ਨਵੇਂ ਨੰਬਰ ਆਏ ਨੇ। ਓਵਰਆਲ ਡੈਥਸ ਇਨ ਦਾ ਵਰਲਡ ਵਾਈਡ ਜਿਹੜੀਆਂ ਰਿਕਾਰਡ ਕੀਤੀਆਂ 3,763 ਨੇ ਜਗਦੀਸ਼ ਜੀ। ਔਰ ਕੈਨੇਡਾ ਦੇ ਵਿੱਚ 975 ਜਿਹੜੇ ਨੇ ਨਵੇਂ ਕੇਸਿਸ ਆਏ ਨੇ, 14 ਡੈਥਸ ਰਿਕਾਰਡ ਕੀਤੀਆਂ ਗਈਆਂ ਨੇ। ਮੇਨਲੀ ਜਿਹੜੇ ਨੇ ਜੀ ਨੰਬਰ 'ਚ ਕਿਊਬੈਕ 'ਚੋਂ ਹੀ ਆਏ ਨੇ, 843 ਨਵੇਂ ਤੇ 12 ਡੈਥਸ। ਓਨਟੈਰੀਓ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਜਿਹੜੇ ਨੇ ਜੀ ਹੋਲੀਡੇ ਹੋਣ ਕਰਕੇ ਜਿਹੜੇ ਨੇ ਨੰਬਰਸ ਰਿਲੀਜ਼ ਨਹੀਂ ਕੀਤੇ ਗਏ
ਜੀ।
ਪਰ ਉਸ ਤੋਂ ਪਹਿਲਾਂ ਜਿਹੜਾ ਇੱਕ ਦਿਨ ਪਹਿਲਾਂ ਨੰਬਰ ਜਿਹੜਾ ਆਇਆ ਸੀਗਾ ਉਹਦੇ ਵਿੱਚ ਓਨਟੈਰੀਓ ਦੇ ਵਿੱਚ ਸਭ ਤੋਂ ਜ਼ਿਆਦਾ ਪੀਲ ਰੀਜਨ 'ਚ ਕੇਸ ਆਏ ਸੀ। ਮਿਸੀਸਾਗਾ ਦੇ ਵਿੱਚ ਤਕਰੀਬਨ 35 ਕੇਸਿਸ ਸੀਗੇ, ਕੈਨੇਡਨ ਦੇ ਵਿੱਚ 6 ਕੇਸਿਸ ਸੀਗੇ, ਔਰ ਬ੍ਰੈਂਪਟਨ ਦੇ ਵਿੱਚ 100 ਤੋਂ ਉੱਤੇ ਜਿਹੜਾ ਨੰਬਰ ਜੀ ਆਇਆ ਸੀ।
ਗੁਰਪ੍ਰੀਤ, ਬ੍ਰੈਂਪਟਨ ਦੇ ਵਿੱਚ ਸਥਿਤੀ ਕਾਫੀ ਚਿੰਤਾਜਨਕ ਆ, ਔਰ ਖਾਸ ਤੌਰ ਦੇ ਉੱਤੇ ਆਪਣੀ ਕਮਿਊਨਿਟੀ ਦੇ ਲੋਕਾਂ ਦੀ ਸਥਿਤੀ ਕਾਫੀ ਚਿੰਤਾਜਨਕ ਹੈ। ਕੀ ਕੀਤਾ ਜਾ ਸਕਦਾ?
ਕੀਤਾ ਕੁਛ ਨਹੀਂ ਜੀ ਜਾ ਸਕਦਾ, ਹਦਾਇਤਾਂ ਜਿੰਨੀਆਂ, ਮੈਂ ਤਾਂ ਹਮੇਸ਼ਾ ਤੁਸੀਂ ਕੁਐਸਚਨ ਜਦੋਂ ਵੀ ਕਰਦੇ ਹੋ, ਮੇਰੇ ਖਿਆਲ ਨਾਲ ਸਰਕਾਰ ਨੇ ਜਿੰਨਾ ਜ਼ੋਰ ਲਾਉਣਾ ਸੀਗਾ ਜੀ ਲਾ ਚੁੱਕੇ ਨੇ। ਹੁਣ ਤਾਂ ਇਟਸ ਆਲ ਵਿਦ ਦ ਸਿਟੀਜ਼ਨ, ਇਟਸ ਆਲ ਵਿਦ ਦ ਕਮਿਊਨਿਟੀ, ਸਾਡੇ ਤੇ ਜਿਹੜਾ ਜੀ ਓਨਸ ਆ ਕੇ ਡਿੱਗਦਾ ਹੈ। ਸੋ ਕਿਤੇ ਨਾ ਕਿਤੇ ਅਸੀਂ ਡਿਸਿਪਲਨ ਜਿਹੜਾ ਹੈ ਉਹਦੇ ਵਿੱਚ ਨਹੀਂ ਰਹਿ ਰਹੇ, ਔਰ ਇਹਦੇ ਵਿੱਚ ਨਾ ਸਿਰਫ ਅਸੀਂ ਆਪਣੀ ਜਾਨ ਨੂੰ ਖਤਰਾ ਪਾ ਰਹੇ ਹਾਂ, ਦੂਸਰੇ ਦੀ ਜਾਨ ਨੂੰ ਖਤਰਾ ਵੀ ਪਾ ਰਹੇ ਹਾਂ, ਔਰ ਜਿਹੜੀ ਹੈ ਜੀ ਆਪਣੀ ਜੱਗ ਹਸਾਈ ਵੀ ਕਰਾ ਰਹੇ ਹਾਂ ਕਿ ਇਹ ਲੋਕ ਪਰਵਾਹ ਨਹੀਂ ਕਰਦੇ, ਦੇ ਆਰ ਇਨਡਿਸਿਪਲਨ। ਸੋ ਕਿਤੇ ਨਾ ਕਿਤੇ ਉਹ ਪੂਰਾ ਦਾਗ ਹੈ ਜੀ ਜਿਹੜਾ ਸਾਰੀ ਕਮਿਊਨਿਟੀ ਤੇ ਲੱਗ ਜਾਂਦਾ, ਤੇ ਫਿਰ ਬਾਅਦ ਦੇ ਵਿੱਚ ਅਸੀਂ ਕਿੰਤੂ ਪ੍ਰੰਤੂ ਕਰਦੇ ਹਾਂ ਵੀ ਯਾਰ ਇੱਦਾਂ ਕਿਉਂ ਕਹਿੰਦੇ ਨੇ ਸਾਰੇ ਇੰਡੀਅਨਸ, ਸਾਰੇ ਪੰਜਾਬੀਜ਼, ਦਾ ਵਰਡ ਜਦੋਂ ਯੂਜ਼ ਹੁੰਦਾ ਨਾ ਦੀਜ਼ ਪੰਜਾਬੀਜ਼ ਡੋਂਟ ਕੇਅਰ, ਦੀਜ਼ ਇੰਡੀਅਨਸ ਡੋਂਟ ਕੇਅਰ, ਉਦੋਂ ਫਿਰ ਆਪਣੇ ਆਪ ਨੂੰ ਵੀ ਫੀਲ ਹੁੰਦਾ ਵੀ ਯਾਰ ਇੱਕ 200 ਬੰਦੇ ਦੀ ਗਲਤੀ ਕਰਕੇ ਸਾਰਿਆਂ ਨੂੰ ਇਹ ਸਹਿਣਾ ਪੈ ਰਿਹਾ, ਵਿੱਚ ਇਜ਼ ਸ਼ੇਮਫੁਲ।
ਪਿਛਲੇ 2 ਹਫ਼ਤਿਆਂ ਤੋਂ ਮੈਨੂੰ ਲਗਾਤਾਰ ਦੂਰੋਂ ਨੇੜਿਓਂ ਕੋਈ ਨਾ ਕੋਈ ਜਾਣ ਪਹਿਚਾਣ ਵਾਲਾ ਕਿਤੋਂ ਨਾ ਕਿਤੋਂ ਕੋਈ ਕੇਸ ਸਾਹਮਣੇ ਆਈ ਜਾਂਦਾ ਕਿ ਫਲਾਣੇ ਦੇ ਪੇਰੈਂਟਸ ਨੂੰ ਹੋ ਗਿਆ, ਫਲਾਣੇ ਦੇ ਨਿਆਣਿਆਂ ਨੂੰ ਹੋ ਗਿਆ, ਫਲਾਣੇ ਦੇ ਵਿਆਹ ਦੇ ਉੱਤੇ ਆਊਟਬ੍ਰੇਕ ਹੋ ਗਈ, ਫਲਾਣਿਆਂ ਦੇ ਉੱਥੇ ਆਊਟਬ੍ਰੇਕ ਹੋ ਗਈ। ਸੋ ਇਹ ਖਬਰਾਂ ਦੁਬਾਰਾ ਫਿਰ ਆਉਣੀਆਂ ਸ਼ੁਰੂ ਹੋ ਗਈਆਂ ਆਪਣੀ ਕਮਿਊਨਿਟੀ ਦੇ ਵਿੱਚੋਂ, ਔਰ ਜਿਹੜੇ ਲੋਕ ਸਾਡੇ ਸੁਣ ਰਹੇ ਨੇ ਉਹ ਵੀ ਜ਼ਰੂਰ ਇਹ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਜਾਣਨ ਵਾਲੇ ਨੇ ਉਹਨਾਂ ਦੀਆਂ ਖਬਰਾਂ ਉਹਨਾਂ ਨੂੰ ਜ਼ਰੂਰ ਮਿਲਦੀਆਂ ਹੋਣਗੀਆਂ ਕਿ ਸਾਡਾ ਫਲਾਣਾ ਬੰਦਾ ਬਿਮਾਰ ਹੋ ਗਿਆ ਜਾਂ ਸਾਡੇ ਫਲਾਣੇ ਰਿਸ਼ਤੇਦਾਰ ਦੇ ਵੇ ਘਰ ਦੇ ਵਿੱਚ ਇਹ ਪ੍ਰੋਬਲਮ ਆ ਗਈ ਹੈ। ਬਟ ਇਟਸ ਐਕਸਪੈਂਡਿੰਗ ਇਟਸ ਇਹਨੂੰ ਰੋਕਣ ਦੀ ਲੋੜ ਹੈ।
ਜੀ ਬਿਲਕੁਲ ਜਗਦੀਸ਼ ਜੀ, ਇੱਕ ਤਾਂ ਇਹ ਗੱਲ ਹੁੰਦੀ ਆ ਕਿ ਚਲੋ ਤੁਹਾਨੂੰ ਹੋ ਗਿਆ, ਤੁਸੀਂ ਕੰਮ ਤੇ ਗਏ ਸੀ ਜਾਂ ਸਿਚੁਏਸ਼ਨ ਇਸ ਜਿਹੜੀ ਤੁਹਾਡੇ ਕੰਟਰੋਲ ਚ ਨਹੀਂ ਸੀਗੀ, ਦੈਟ ਵੀ ਕੈਨ ਅੰਡਰਸਟੈਂਡ, ਪਰ ਜਿਹੜੀਆਂ ਸਿਚੁਏਸ਼ਨ ਤੁਹਾਡੇ ਕੰਟਰੋਲ ਚ ਨੇ ਔਰ ਫਿਰ ਇੱਥੋਂ ਤੱਕ ਕਿ ਜਿਹਨਾਂ ਨੂੰ ਹੋ ਜਾਂਦਾ ਉਹ ਦੱਸਦੇ ਨੀ ਗੇ, ਫਿਰ ਵੀ ਬਾਹਰ ਜਾਈ ਜਾਂਦੇ ਨੇ, ਦੈਟ ਇਜ਼ ਟੋਟਲੀ
ਰਿਡਿਕਿਊਲਸ। ਇਹ ਸਭ ਤੋਂ ਵੱਡੀ ਸਮੱਸਿਆ, ਇਹ ਸਭ ਤੋਂ ਵੱਡੀ ਸਮੱਸਿਆ, ਜੇ ਕਿਸੇ ਨੂੰ ਸਿੰਪਟਮ ਸ਼ੁਰੂ ਹੋ ਜਾਂਦੇ ਆ ਉਹ ਦੱਸਦਾ ਨੀ ਕਿਸੇ ਨੂੰ, ਉਹ ਕੰਮ ਤੋਂ ਕੰਮ ਨਹੀਂ ਭੰਨਣਾ ਚਾਹੁੰਦਾ ਗਾ ਆਪਣਾ, ਹਾਲਾਂਕਿ ਕੰਮ ਤੇ ਨਹੀਂ ਜਾਊਗਾ ਤੇ ਉਹ ਸਰਵ ਜਾਂ ਫਿਰ ਜਿਹੜਾ ਨਵਾਂ ਪਲਾਨ ਸ਼ੁਰੂ ਹੋਇਆ ਉਹਦੇ ਤਹਿਤ ਆਪਣੇ ਪੈਸੇ ਲੈ ਸਕੂਗਾ, ਪਰ ਕੰਮ ਨਹੀਂ ਛੱਡਣਾ ਚਾਹੁੰਦਾ ਫਿਰ ਵੀ ਜਾਂਦਾ। ਔਰ ਬਹੁਤ ਸਾਰੇ ਜਿਹੜੇ ਤੁਹਾਡੇ ਆਮ ਲੋਕ ਵੀ ਨੇ ਤੇ ਜਾਂ ਫਿਰ ਜਿਹੜੇ ਸਟੂਡੈਂਟਸ ਨੇ, ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਵਰਕ ਪਰਮਿਟ ਦਿੱਤੇ ਆ, ਉਹ ਵੀ ਨਹੀਂ ਦੱਸਣਾ ਚਾਹੁੰਦੇ ਕਿ ਅਸੀਂ ਕੰਮ ਵਾਲਿਆਂ ਨੂੰ ਕਿ ਸਾਨੂੰ ਕੁਛ ਸਿੰਪਟਮ ਹੈਗੇ ਨੇ।
ਐਬਸੋਲਿਊਟਲੀ, ਜਿੱਦਾਂ ਤੁਸੀਂ ਗੱਲ ਕੀਤੀ ਹੈ ਜੀ ਇਸੇ ਤਰ੍ਹਾਂ, ਔਰ ਉੱਪਰੋਂ ਨਾ ਜਿਹੜੇ ਉਹਨਾਂ ਦੇ ਚਾਹੁਣ ਵਾਲੇ ਨੇ, ਜਿਹੜੇ ਉਹਨਾਂ ਦੇ ਨਾਲ ਉੱਠਣ ਬੈਠਣ ਵਾਲੇ ਨੇ, ਉਹਨਾਂ ਦਾ ਵੀ ਮੈਂ ਸੋਚਦਾ ਜੀ ਉਹਨਾਂ ਹੀ ਹਿੱਸਾ ਹੈ ਇਸ ਨੂੰ ਫੈਲਾਉਣ ਦੇ ਵਿੱਚ। ਉਹਦਾ ਰੀਜ਼ਨ ਇਹ ਹੈ ਉਹ ਨਹੀਂ ਨਹੀਂ ਤੈਨੂੰ ਕੁਛ ਨਹੀਂ ਹੁੰਦਾ, ਆਲਾ ਚੱਕ ਪੈਗ ਲਾ ਤੇ ਸਾਰਾ ਕੁਛ ਠੀਕ ਹੋ ਜਾਣਾ, ਦੈਟ ਸਿਚੁਏਸ਼ਨ ਮੇਕਸ ਇਟ ਵਰਸਟ। ਭਾਜੀ ਮੈਂ ਅੱਖੀ ਦੇਖਿਆ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਕਿ ਜੇਕਰ ਮੈਨੂੰ ਨਹੀਂ ਪਤਾ ਕਿ ਬੰਦੇ ਨੂੰ ਕਰਾਉਣਾ ਹੈ ਜਾਂ ਨਹੀਂ ਹੈ, ਪਰ ਤੁਹਾਨੂੰ ਜੇ ਸਿਮਟਮਸ ਨੇ, ਤੁਹਾਡਾ ਗਲਾ ਦੁੱਖ ਰਿਹਾ, ਬੰਦਾ ਕਹਿ ਰਿਹਾ ਮੇਰਾ ਗਲਾ ਦੁੱਖ ਰਿਹਾ ਯਾਰ, ਮੈਨੂੰ ਖੰਘ ਵੀ ਆ ਰਹੀ ਹੈ, ਮੈਨੂੰ ਜ਼ੁਕਾਮ ਵੀ ਹੋ ਰਿਹਾ, ਮੈਨੂੰ ਟੈਂਪਰੇਚਰ ਵੀ ਲਾ, ਉਹ ਲਈ ਨਹੀਂ ਕੁਛ ਨਹੀਂ ਹੁੰਦਾ, ਤੂੰ ਪੈਗ ਚੱਕ ਸਾਰਾ ਕੁਛ ਠੀਕ ਹੋ ਜਾਣਾ। ਸੋ
ਅੱਛਾ, ਪਹਿਲੇ ਪੈਗ ਦੇ ਨਾਲ ਥੋੜਾ ਫਰਕ ਦੇ ਉੱਤੇ ਬੈਠੇ ਹੋਣਗੇ, ਦੂਜੇ ਪੈਗ ਦੇ ਨਾਲ ਹੋਰ ਨੇੜੇ, ਤੀਜੇ ਚੌਥੇ ਪੈਗ ਦੇ ਉੱਤੇ ਫਿਰ ਜਮਾ ਹੀ ਲੱਗ ਗਏ ਹੋ ਜਾਣਗੇ
ਜੀ। ਬਿਲਕੁਲ,
ਇਹ ਮੇਰਾ ਅੱਖੀ ਦੇਖਿਆ ਹੋਇਆ।
ਐਬਸੋਲਿਊਟਲੀ ਜੀ, ਮੈਂ ਵੀ ਅੱਖੀ ਦੇਖਿਆ, ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ। ਸੋ ਇਹ ਜਿਹੜੀ ਸਿਚੁਏਸ਼ਨ ਹੈ ਇਹ ਠੀਕ ਨਹੀਂ ਹੋਣ ਦੇਗੀ, ਇਹ ਸਿਚੁਏਸ਼ਨ ਨੂੰ ਹੋਰ ਵਰਸਟ ਕਰੇਗੀ। ਸੋ ਇਹਦੇ ਨਾਲ ਕਮਿਊਨਿਟੀ ਦੇ ਵਿੱਚ ਆਊਟਬ੍ਰੇਕ ਹੋਏਗੀ, ਫੈਮਿਲੀਜ਼ ਦੇ ਵਿੱਚ ਹੋਏਗੀ, ਸੋ ਆਲਰੇਡੀ ਹੋ ਵੀ ਰਹੀ ਹੈ। ਸੋ ਇਸੇ ਕਰਕੇ, ਇਸੇ ਰੀਜ਼ਨ ਕਰਕੇ, ਪਹਿਲੀ ਗੱਲ ਤਾਂ ਸੱਚ ਦੱਸਣਾ ਚਾਹੀਦਾ ਜੀ, ਇਫ ਯੂ ਆਰ ਫੀਲਿੰਗ ਦਾ ਸਿਮਟਮਸ, ਕਿਸੇ ਹੋਰ ਦੀ ਜਿਹੜੀ ਹੈ ਜੀ ਲਾਈਫ, ਕਿਸੇ ਹੋਰ ਦੀ ਫੈਮਿਲੀ ਦੀ ਲਾਈਫ ਜਿਹੜੀ ਹੈ ਜੈਪਰਡਾਈਜ਼ ਨਾ ਕਰੋ, ਔਰ ਜਾ ਕੇ ਟੈਸਟ ਜ਼ਰੂਰ ਕਰਾਉਣਾ ਚਾਹੀਦਾ। ਔਰ ਜੇ ਟੈਸਟ ਵੀ ਹੋ ਜਾਂਦਾ ਫਿਰ ਵੀ ਕਈ ਵਾਰੀ ਨਹੀਂ ਦੱਸਦੇ, ਜਾਂ ਟੈਸਟ ਕਰਾਉਣ ਜਾਂਦੇ ਨੀਗੇ, ਘਰੇ ਲੁੱਕ ਕੇ ਬਹਿ ਜਾਂਦੇ ਨੇ ਵੀ ਕਿਸੇ ਨੂੰ ਦੱਸਣਾ ਨਹੀਂ ਗਾ। ਇਹਦੇ ਵਿੱਚ ਕੋਈ ਇਹੋ ਜਿਹਾ ਰੋਗ ਤਾਂ ਹੈ ਨਹੀਂ ਗਾ ਵੀ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਹੈਗਾ। ਯੂ ਹੈਵ ਟੂ ਬੀ ਬਰੇਵ ਐਂਡ ਯੂ ਹੈਵ ਟੂ ਬਾਈਟ ਦਾ ਬੁਲਟ, ਇਹ ਕਰਨਾ ਪੈਣਾ ਜੀ ਆਪਾਂ ਨੂੰ, ਨਹੀਂ ਤਾਂ ਇਹ ਫੈਲਦਾ ਜਾਊਗਾ।
ਆਲਰਾਈਟ, ਕਾਲਰ ਨੇ ਇੱਕ ਉਹਨਾਂ ਦੀ ਗੱਲ ਸੁਣ ਲਈ ਹੈ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਲਵਾਂਗੇ। ਸਵਾਗਤ ਹੈ ਪ੍ਰੋਗਰਾਮ 'ਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਜਿੱਦਾਂ ਤੁਸੀਂ ਨਿਊਜ਼ ਦੇ ਰਹੇ ਹੋ, ਜੇ ਤੁਸੀਂ ਕਿਸੇ ਨੂੰ ਦੇਖਦੇ ਆ ਤੇ ਰਿਪੋਰਟ ਕਰਨੀ ਚਾਹੀਦੀ ਹੈ ਨਾ, ਇਹੋ ਜਿਹਾ ਬਚਾਉਣਾ ਚਾਹੀਦਾ, ਦੇਖ ਲਓ ਲੋਕਾਂ ਦੀ ਜਾਨ ਨੂੰ। ਜੇ ਤੁਹਾਨੂੰ ਪਤਾ ਲੱਗਦਾ ਹੈ ਤਾਂ ਚੰਗੇ, ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈਗੀ, ਜੇ ਤੁਸੀਂ ਰਿਪੋਰਟ ਕਰਦੇ ਹੋ ਤੇ ਅਗਲਾ ਫੀਲ ਅਗਲੇ ਦੀ ਜਾਨ ਚ ਵੱਜਦੀ ਹੈ ਨਾ
ਜੀ। ਜੀ
ਹਾਂਜੀ, ਥੋੜਾ ਜਿਹਾ ਉਦਮ ਕਰੋ, ਕੋਈ ਗੱਲ ਨੀ, ਪ੍ਰਮਾਤਮਾ ਸਾਰਿਆਂ ਦਾ ਕੰਮ ਬਣਾਵੇ, ਅਸੀਂ ਕਹਿ ਸਕਦੇ ਅਰਦਾਸ ਕਰ ਸਕਦੇ।
ਆਲਰਾਈਟ, ਥੈਂਕ ਯੂ। ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ, ਸਤਿ ਸ੍ਰੀ ਅਕਾਲ ਗਰੇਵਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਮੈਂ ਇਹ ਕਹਿਣਾ ਕਿ ਦੇਖੋ ਗੌਰਮੈਂਟ, ਤੁਸੀਂ ਕਹਿੰਦੇ ਕੀ ਕਰਨਾ ਚਾਹੀਦਾ, ਤੁਸੀਂ ਮਤਲਬ ਇਸ ਤਰ੍ਹਾਂ ਪੁੱਛਿਆ ਨਾ ਜਿੱਦਾਂ ਵੀ ਬਿਲਕੁਲ ਕੋਈ ਇਹਦਾ ਹੱਲ ਹੀ ਨੀ ਹੈ ਨਾ। ਦੇਖੋ ਪਹਿਲਾਂ ਗੌਰਮੈਂਟ ਨੂੰ ਇਹ ਚਾਹੀਦਾ ਸੀਗਾ, ਸਾਰਿਆਂ ਨੂੰ ਪਤਾ ਹੈ ਕਿ ਗੌਰਮੈਂਟ ਕਿੰਨੀ ਪਿੱਛੇ ਜਾ, ਮਤਲਬ ਜੋ ਇਹ ਕੀਤਾ ਇਹਨਾਂ ਨੇ, ਇੰਨਾ ਲੇਜ਼ੀਨੈਸ ਸ਼ੋ ਕੀਤੀ ਕਿ ਅਸੀਂ ਹਲੇ ਸੈਕਿੰਡ ਵੇਵ ਚ ਹੈ ਤੇ ਜਿਹੜੀਆਂ ਹੋਰ ਡਿਵੈਲਪਮੈਂਟ ਕੰਟਰੀਆਂ ਆਸਟ੍ਰੇਲੀਆ ਨਿਊਜ਼ੀਲੈਂਡ ਹੈ ਉਹ ਕਾਦੀਆਂ ਹੀ ਨਿਕਲ ਚੁੱਕੀਆਂ ਆ ਇਹਨਾਂ ਚੀਜ਼ਾਂ ਤੋਂ ਜਿਨ੍ਹਾਂ ਦੇ ਵਿੱਚ ਅੱਜ ਅਸੀਂ ਮਤਲਬ ਕਿ ਨਾ ਫਸੇ ਹੋਏ ਹਾਂ। ਤੇ ਦੂਸਰੀ ਗੱਲ ਹੈਗੀ ਹੈ ਕਿ ਦੇਖੋ ਜਿਹੜਾ ਇੰਟਰਨੈਸ਼ਨਲ ਟਰੈਵਲਰ ਹੈ ਨਾ, ਅੱਜ ਵੀ ਉਹਨੂੰ ਕੋਈ ਚੈੱਕ ਨਹੀਂ ਕਰ ਰਿਹਾ। ਅੱਜ ਵੀ ਏਅਰਪੋਰਟ ਤੇ ਜਦੋਂ ਇੰਟਰਨੈਸ਼ਨਲ ਟਰੈਵਲ ਕੋਈ ਵੀ ਆਉਂਦਾ ਆ, ਉਹਦੀ ਉਹਨੂੰ ਕਹਿ ਦਿੱਤਾ ਜਾਂਦਾ ਕਿ ਕੁਆਰੰਟਾਈਨ ਕਰ, ਬਟ ਕੌਣ ਫੋਲੋ ਕਰਦਾ ਆ? ਇਹ ਜਿਹੜਾ ਮਤਲਬ ਸਭ ਤੋਂ ਬੜੀ ਗੱਲ ਇਹ ਹੈ ਕਿ ਇਹ ਵੱਧਦਾ ਹੀ ਜਾਣਾ, ਭਾਵੇਂ ਅਸੀਂ ਜਿੰਨਾ ਮਰਜ਼ੀ ਪ੍ਰਕੋਸ਼ਨ ਪਾ ਲਈਏ, ਜਦ ਤੱਕ ਅਸੀਂ ਓਵਰਆਲ 100% ਨਹੀਂ ਨਾ ਕਰਦੇ ਇਹਦਾ ਹਰ ਤਰੀਕੇ ਨਾਲ ਕੰਟਰੋਲ, ਤਦ ਤੱਕ ਨਹੀਂ ਹੋਣਾ। ਤੇ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਦਿੰਦਾ ਕਿ ਲੋਕੀ ਜਿੱਦਾਂ ਹੁਣ ਆਮ ਜਾਂਦੇ ਆ ਤੇ ਉਹ ਕਹਿ ਦਿੰਦੇ ਜੀ ਅਸੀਂ ਜੇ ਕਿਸੇ ਨੇ ਪਾਣਾ ਨਾ ਜਾਣ ਬੁੱਝ ਕੇ, ਮੈਨੂੰ ਅਸਥਮਾ ਹੈ ਜੀ, ਉੱਦਾਂ ਉਹਨਾਂ ਨੇ ਚਾਰ ਚਾਰ ਡੱਬੀਆਂ ਸਮੋਕ ਦੀਆਂ ਪੀ ਜਾਣੀਆਂ, ਪਰ ਲੋਕਾਂ ਨੂੰ ਕਹੀ ਜਾਓਗੇ ਸਾਨੂੰ ਅਸਥਮਾ ਹੈ ਜੀ, ਅਸੀਂ ਪਾ ਨਹੀਂ ਸਕਦੇ। ਕਿਸ ਤਰ੍ਹਾਂ ਦੀ ਪਾਲਿਸੀ ਹੈ ਕਿ ਜੇ ਮਾਸਕ ਪਾਉਣਾ ਮੈਂਡੇਟਰੀ ਕਿਹਾ ਆ ਤਾਂ ਮਾਸਕ ਪਵਾਓ ਹਨਾ ਜਾਂ ਪਾਓ, ਲੇਕਿਨ ਜਾਣ ਬੁੱਝ ਕੇ ਉਹ ਮਾਸਕ ਨਹੀਂ ਪਾਉਣਾ ਚਾਹੁੰਦੇ ਤੇ ਜਸਟ ਐਕਸਕਿਊਜ਼ ਦਿੰਦੇ ਆ ਕਿ ਹਾਂਜੀ ਸਾਨੂੰ ਅਸਥਮਾ ਹੋਇਆ ਵਾ, ਤੇ ਉਹਦੇ ਕਰਕੇ ਫਿਰ ਹੁਣ ਜਦ ਲੋਕੀ ਵੀ ਨਹੀਂ ਫੋਲੋ ਕਰ ਰਹੇ ਪ੍ਰੋਪਰ, ਤੇ ਫਿਰ ਜੀ ਕੰਟਰੋਲ ਕਰਨਾ ਤਾਂ ਫਿਰ ਬਹੁਤ ਮੁਸ਼ਕਿਲ ਹੀ ਹੈ ਜੀ ਨਾ ਇਹ ਤਾਂ
ਜੀ। ਆਲਰਾਈਟ, ਥੈਂਕ ਯੂ। ਇੱਕ ਔਰ ਹੋ ਲੈ ਲਈਏ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ,
ਸਤਿ ਸ੍ਰੀ ਅਕਾਲ ਜੀ।
ਗੱਲ ਸਾਹਿਬ, ਮੈਂ ਪੂਰਾ ਕੁਐਸਚਨ ਤਾਂ ਸੁਣਿਆ ਨੀ, ਪਰ ਮੈਨੂੰ ਲੱਗਦਾ ਵੀ ਕੋਵਿਡ 19 ਦਾ ਰੌਲਾ ਲੱਗਦਾ, ਤੇ ਜਿੱਦਾਂ ਹੁਣ ਜਾਂ ਕਾਲਰ ਕਹਿ ਕੇ ਹਟ ਤੇ ਹੈਲਥ ਵਾਲਿਆਂ ਦਾ ਦੋ ਵਾਰੀ ਫੋਨ ਆ ਚੁੱਕਾ ਵੀ ਤੁਸੀਂ ਕੀ ਕਰ ਰਹੇ ਆ, ਕਿੱਥੇ ਰੱਖੇ ਹੋ, ਸਾਨੂੰ ਪੂਰੀ ਡਿਟੇਲ ਦੱਸੋ
ਜੀ.
ਸੋ ਦੇ ਡੂ ਫੋਲੋ ਅਪ, ਦੇਰ ਇਜ਼ ਨੋ ਡਾਊਟ.
ਉਹਦਾ ਫੋਲੋ ਅਪ ਕਰ ਰਹੇ ਆ. ਗੱਲ ਇਹ ਸੀ ਕਿ ਬ੍ਰੈਂਪਟਨ ਦੇ ਵਿੱਚ ਜਿਹੜਾ ਪਿਛਲੇ ਨੰਬਰਸ ਆਏ ਸੀ, ਇਸ ਵੀਕਐਂਡ ਦੇ ਨੰਬਰ ਨਹੀਂ ਆਏ ਕਿਉਂਕਿ ਲੌਂਗ ਵੀਕਐਂਡ ਦੀ ਛੁੱਟੀ ਸੀਗੀ. ਸੋ ਬ੍ਰੈਂਪਟਨ ਦੇ ਵਿੱਚ 100 ਨੰਬਰ ਸੀਗਾ, ਮਿਸਾਗਾ 35 ਸੀਗੇ, ਕੈਨੇਡਾ ਦੇ ਵਿੱਚ ਕਿੰਨੇ ਸੀ ਗੁਰਪ੍ਰੀਤ?
ਕੈਨੇਡਾ ਦੇ ਵਿੱਚ 6
ਸੀਗੇ. ਸੋ ਬ੍ਰੈਂਪਟਨ ਸਭ ਤੋਂ ਵੱਧ ਹੌਟਸਪੌਟ ਬਣਿਆ ਹੋਇਆ ਪੂਰੇ ਅੰਟਾਰੀਓ ਦੇ ਵਿੱਚ ਇਸ ਸਮੇਂ. ਔਰ ਮੈਂ 3-4 ਪਰਿਵਾਰਾਂ ਤੋਂ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜੇ ਮੇਰੇ ਸਰਕਲ ਦੇ ਲੋਕ ਨੇ ਉਹਨਾਂ 'ਚ ਸੁਣ ਚੁੱਕਿਆ ਮੈਂ ਵੀ ਕਰੋਨਾ ਹੋ ਗਿਆ, ਕਰੋਨਾ ਹੋ ਗਿਆ, ਕਰੋਨਾ ਹੋ ਗਿਆ, ਹੋ ਰਿਹਾ ਵਾ. ਔਰ ਇੱਕ ਪਰਿਵਾਰ ਦੀ ਤਾਂ ਮੈਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਜਦੋਂ ਉਹਨਾਂ ਦੇ ਬੇਸਮੈਂਟ ਵਾਲਿਆਂ ਨੂੰ ਸਿਮਟਮ ਸ਼ੁਰੂ ਹੋਏ ਤਾਂ ਉਹ ਜਾ ਕੇ ਟੈਸਟ ਕਰਾਏ, ਉਹ ਪੋਜ਼ਿਟਿਵ ਹੋਏ. ਅਤੇ ਫਿਰ ਉਹਨਾਂ ਜੋ ਉੱਪਰਲਿਆਂ ਦਾ ਗੱਲ ਉੱਪਰਲਿਆਂ ਤੋਂ ਸ਼ੁਰੂ ਹੋਈ ਸੀਗੀ ਉਹ ਪੂਰੀ ਤਰ੍ਹਾਂ ਸਿੱਖ ਸੀਗੀ, ਉਹਨਾਂ ਨੇ ਵੀ ਨਹੀਂ ਦੱਸਿਆ ਸੀਗਾ ਵੀ ਸਾਨੂੰ ਇਹ ਕਰੋਨਾ ਹੋਇਆ. ਸੋ ਪੀਪਲ ਡੋਂਟ ਗੋ ਟੂ, ਜੋ ਸਿਮਟਮਸ ਆਉਂਦੇ ਨੇ ਅਤੇ ਉਹ ਜਾਂਦੇ ਨਹੀਂ ਗਏ. ਮੈਨੂੰ ਇੱਕ ਦਿਨ ਥੋੜ੍ਹਾ ਜਿਹਾ ਬੁਖਾਰ ਜਿਹਾ ਫੀਲ ਕੀਤਾ ਮੈਂ, 36 ਡਿਗਰੀ ਟੈਂਪਰੇਚਰ ਸੀਗਾ. ਮੈਂ ਕਾਲ ਕੀਤੀ ਕਿ ਮੈਂ ਟੈਸਟ ਕਰਾਉਣਾ, ਜਿੱਦਣ ਇਹਨਾਂ ਨੇ ਬੰਦ ਕੀਤਾ ਵਾਕ ਇਨ, ਅਤੇ ਪਰ ਮੈਨੂੰ ਮੁੜ ਕੇ ਉਹਨਾਂ ਨੇ ਕਾਲ ਹੀ ਨਹੀਂ ਕੀਤੀ. ਸਾਰੇ ਸਿਮਟਮ ਉਹਨਾਂ ਨੇ ਪੁੱਛ ਲਏ ਕਿ ਕੀ ਹੈ ਤੇਰਾ ਟੈਂਪਰੇਚਰ ਕਿੰਨਾ ਹੈ. ਮੈਂ ਕਿਹਾ ਮੈਂ ਲਗਾਤਾਰ 2-3 ਦਿਨ ਤੋਂ ਚੈੱਕ ਕਰ ਰਿਹਾ ਕਿ 36 ਡਿਗਰੀ ਦੇ ਉੱਤੇ ਰਹਿੰਦਾ. ਕਹਿੰਦੇ ਦੈਟਸ ਨੋਰਮਲ, 37.8 ਤੱਕ ਜੇ ਨਹੀਂ ਜਾਂਦਾ ਹੈਗਾ ਫਿਰ ਤੈਨੂੰ ਕੋਈ ਵਰੀ ਕਰਨ ਦੀ ਜ਼ਰੂਰਤ ਨਹੀਂ, ਪਲੱਸ ਹੋਰ ਕੋਈ ਸਿਮਟਮ ਨਹੀਂ ਸੀਗਾ. ਸੋ ਮੁੜ ਕੇ ਉਹ ਕਹਿੰਦੇ ਤੈਨੂੰ 24 ਘੰਟੇ ਦੇ ਵਿੱਚ ਕਾਲ ਕਰਾਂਗੇ. ਮੁੜ ਕੇ ਕਹਿੰਦੇ ਕੋਈ ਕਾਲ ਨਹੀਂ ਕੀਤੀ ਗਈ ਮੈਨੂੰ. ਸੋ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ. ਹੈਲੋ
ਜੀ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ.
ਹਾਂਜੀ, ਆਪਣਾ ਮੈਂ ਵੀ ਕਹਿਣਾ ਚਾਹੁੰਦਾ ਆਪਣੇ ਕੋਈ ਵਿਚਾਰ ਨਹੀਂ ਕਰ ਰਿਹਾ ਜੀ. ਸਾਡੇ ਹੈਗੇ ਜਨ ਪਛਾਣ ਵਾਲੇ, ਉਹਨਾਂ ਨੂੰ ਹੋ ਗਿਆ ਜਿਵੇਂ ਤੁਸੀਂ ਦੱਸਿਆ, ਉੱਪਰਲਿਆਂ ਨੂੰ ਹੋਇਆ, ਬੇਸਮੈਂਟ ਵਾਲਿਆਂ ਨੂੰ ਵੀ ਕਰਤਾ, ਔਰ ਕਿਸੇ ਨੂੰ ਦੱਸਿਆ ਨੀ, ਹੋਸਪਿਟਲ ਵੀ ਚਲੇ ਗਏ, ਵੈਂਟੀਲੇਟਰ ਤੇ ਵੀ ਚਲੇ ਗਏ, ਤੇ ਘਰਦਿਆਂ ਨੂੰ ਜਦੋਂ ਜਾਣਾ, ਹੁਣ ਆਪਾਂ ਨੂੰ ਤਾਂ ਪਤਾ ਨੀ, ਅਸੀਂ ਘਰੇ ਉੱਠ ਗਏ ਤੇ ਸਾਨੂੰ ਇਹ, ਉਹ ਤਾਂ ਜੀ ਓਦਾਂ ਹੀ ਬਾਹਰ ਕੰਮ ਤੇ ਗਏ ਹੋਏ ਆ, 15 ਦਿਨਾਂ ਬਾਅਦ ਪਤਾ ਲੱਗਿਆ ਕਿ ਉਹ ਤਾਂ ਜੀ ਕੋਵਿਡ ਦੇ ਚੱਕਰ ਤੇ ਵਿਚਾਰੇ ਲਪੇਟ ਚ ਆ ਚੁੱਕੇ ਆ. ਉਦੋਂ ਬਾਅਦ ਅਸੀਂ ਆਪਦਾ ਟੈਸਟ ਕਰਾਇਆ ਤੇ ਹੁਣ ਇੱਕ ਪਰਮਾਤਮਾ ਨੇ, ਚਲੋ ਜਿੱਥੇ ਰੱਖਣਾ ਹਰੇਕ ਨੂੰ ਰੱਖਣਾ ਹੀ ਹੈ ਜੀ, ਉਹਨਾਂ ਦੇ ਇੱਕ ਮੌਤ ਵੀ ਹੋ ਗਈ ਆ, ਪਰਮਾਤਮਾ ਆਪਣੇ ਨਿਵਾਸ ਸਥਾਨ ਬਖਸ਼ੇ ਜੀ, ਤੇ ਹੁਣ ਉਹਨਾਂ ਦੇ ਘਰੇ ਆਵਾਜਾਈ ਆਮ ਹੋ ਰਹੀ ਆ ਜੀ. ਪਤਾ ਨੀ ਕੀ ਗੱਲ ਆ, ਉਹਨਾਂ ਦੇ ਵਿੰਡੋ ਤੇ ਵੀ ਲਾਇਆ ਹੋਇਆ ਵੀ ਆਉਣਾ ਨੀ ਕਿਸੇ ਨੇ, ਪਰ ਫੇਰ ਵੀ ਉਹ ਡੋਰ ਤੇ ਲਾਉਣਾ ਚਾਹੀਦਾ, ਪਤਾ ਨੀ ਕਿਉਂ, ਪਰ ਪੂਰੀ ਆਵਾਜਾਈ ਹੋ ਰਹੀ ਆ ਉਹਨਾਂ ਦੇ ਘਰ.
ਸੋ ਕੋਈ ਕੁਛ ਨੀ ਰੱਖਿਆ ਜਾ ਰਿਹਾ ਹੈਗਾ.
ਹਾਂਜੀ ਹਾਂਜੀ, ਕੋਈ ਪਰਹੇਜ਼ ਨਹੀਂ.
ਆਲਰਾਈਟ, ਸੋ ਦੈਟਸ ਵਾਟ ਹੈਪਨਿੰਗ. ਤੇ ਗੁਰਪ੍ਰੀਤ ਜੀ, ਸੋ ਇਸ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ ਇਸ ਸਮੇਂ. ਇੱਕ ਵਾਰ ਫਿਰ ਇਹ ਜਿਹੜੀ ਕਰਵ ਆ ਉਸਨੂੰ ਫਲੈਟਨ ਕਰਨਾ ਪਵੇਗਾ, ਉਸਨੂੰ ਰੋਕਣਾ ਪਵੇਗਾ, ਜਿਵੇਂ ਨੰਬਰਸ ਵੱਧ ਰਹੇ ਨੇ, ਇਹ ਡੇਂਜਰਸ ਨੇ. ਥੈਂਕ ਯੂ
ਜੀ, ਬਿਲਕੁਲ, ਧੰਨਵਾਦ.
ਅੱਛਾ, ਇੱਕ ਹੋਰ ਜਾਂਦੇ ਜਾਂਦੇ ਗੱਲ ਕਰ ਦਈਏ, ਹੁਣ ਚਾਈਨਾ ਦੀ ਆਪਾਂ ਗੱਲ ਕਰਦੇ. ਚਾਈਨਾ ਨੇ ਅਗਸਤ ਦੇ ਵਿੱਚ ਡਿਕਲੇਅਰ ਕਰਤਾ ਸੀ ਅਸੀਂ ਕੋਵਿਡ-19 ਮੁਕਤ ਹੋ ਗਏ ਹਾਂ. ਕੱਲ੍ਹ ਉੱਥੇ ਇੱਕ ਸ਼ਹਿਰ ਦੇ ਵਿੱਚ, ਆਪਣਾ ਸ਼ਹਿਰ ਦਾ ਨਾਮ ਮੈਨੂੰ ਭੁੱਲ ਗਿਆ, 12 ਕੇਸ ਆਏ ਸੀਗੇ ਅਤੇ ਉਸ ਸ਼ਹਿਰ ਦੀ ਆਬਾਦੀ 9 ਮਿਲੀਅਨ ਹੈ, ਅਤੇ ਅੱਜ ਉਹ 9 ਮਿਲੀਅਨ ਲੋਕਾਂ ਦੇ ਟੈਸਟ ਕਰ ਰਹੇ ਨੇ, ਅਤੇ ਜਿਹਨੂੰ ਵੀ ਉਹ ਨਿਕਲਿਆ ਉਸਨੂੰ ਅਲੱਗ ਕਰਕੇ ਉਸਦਾ ਇਲਾਜ ਕਰਨਗੇ. ਸੋ ਐਡੇ ਵੱਡੇ ਪੱਧਰ ਦੇ ਉੱਤੇ ਚਾਈਨਾ ਰੈਡੀ ਹੈ ਕਿ ਜੇ ਸ਼ਹਿਰ ਦੇ ਵਿੱਚ 12 ਲੋਕਾਂ ਨੂੰ ਆਇਆ ਤਾਂ 9 ਮਿਲੀਅਨ ਨੂੰ ਔਡਰ ਕਰ ਦੇ ਕਿ ਜਾ ਕੇ ਆਪਣਾ ਸਾਰਾ ਟੈਸਟ ਕਰਵਾ ਕੇ ਆਓ, ਟੈਸਟ ਕਰਵਾਓ, ਔਰ ਜਿਹੜੇ ਜਿਹੜੇ ਵੀ ਨਿਕਲਣਗੇ ਉਹਨਾਂ ਨੂੰ ਰਾਈਟ ਵੇ ਹੋਸਪਿਟਲ ਦੇ ਵਿੱਚ ਲੈ ਕੇ ਲਿਜਾਇਆ ਜਾਵੇਗਾ.
ਜੀ ਬਿਲਕੁਲ, ਮੇਰਾ ਖਿਆਲ ਸ਼ਹਿਰ ਦਾ ਨਾਂ ਸੀਗਾ ਜੀ ਕਿੰਗ ਦਾਓ, ਜਾਂ ਜਿੱਦਾਂ ਵੀ ਉਹ ਸਪੈਲ ਕਰਦੇ ਨੇ, ਕਿਊ ਦੇ ਨਾਲ ਹੁੰਦਾ ਜੀ, ਕਿਊ ਆਈ
ਕਿੰਗ ਦਾਓ, ਕਿੰਗ ਦਾਓ, ਚੀਨ ਦੀ ਬੰਦਰਗਾਹ ਵਾਲਾ ਸ਼ਹਿਰ ਹੈ ਕਿੰਗ ਦਾਓ. ਸੋ 5 ਦਿਨਾਂ ਦੇ ਵਿੱਚ ਵਿੱਚ ਕਹਿੰਦੇ 9 ਮਿਲੀਅਨ ਦੇ ਪੂਰੇ ਟੈਸਟ ਹੋਣਗੇ. ਸਿਰਫ 12 ਲੋਕਾਂ ਨੂੰ ਹੋਇਆ ਸੀਗਾ ਉੱਥੇ, 9 ਮਿਲੀਅਨ ਦਾ ਟੈਸਟ ਹੋ ਰਿਹਾ. ਸਾਡੇ ਇੱਕ ਦਿਨ ਦੇ ਵਿੱਚ 100 ਲੋਕ ਰਿਪੋਰਟ ਕੀਤੇ ਗਏ ਨੇ, ਅਤੇ ਸਾਡੀ ਐਕਸ਼ਨ ਪਲਾਨ, ਆਪਾਂ ਕਹਿ ਤਾਂ ਰਹੇ ਹਾਂ ਕਿ ਚਾਈਨਾ ਨੂੰ, ਕਿ ਚਾਈਨਾ ਤੋਂ ਇਹ ਆਇਆ, ਚਾਈਨਾ ਨੇ ਉੱਥੇ ਕੋਈ ਹੈ ਨਹੀਂ ਗਾ, ਕੁਛ ਨਹੀਂ ਕਰਦੇ ਗੇ, ਪਰ ਲੁੱਕ ਐਟ ਦਿਸ ਪਲਾਨ ਕਿ ਇੱਕ ਸ਼ਹਿਰ ਕੋਇੰਗਦਾਓ ਵਿੱਚ 12 ਕੇਸ ਸਾਹਮਣੇ ਆਏ ਨੇ, ਅਤੇ 9 ਮਿਲੀਅਨ ਲੋਕਾਂ ਨੂੰ 5 ਦਿਨਾਂ ਦੇ ਵਿੱਚ ਟੈਸਟ ਕੀਤਾ ਜਾਵੇਗਾ. ਕੋਈ ਵੀ ਪੋਜ਼ਿਟਿਵ ਨਿਕਲਦਾ ਰਾਈਟ ਵੇ ਸਾਰਿਆਂ ਨੂੰ ਉਹ ਆਪਣੇ ਨਾਲ ਕੁਆਰੰਟਾਈਨ ਕਰਾਉਣਗੇ ਉਹ.
ਜੀ ਬਿਲਕੁਲ, ਇਸ ਗੱਲ ਤੱਕ ਤਾਂ ਮੈਂ ਸਹਿਮਤ ਹਾਂ ਜਗਦੀਸ਼ ਜੀ ਕਿ ਇੱਥੇ ਜਿਹੜੀ ਸੀਗੀ ਜਿੱਥਾਂ ਦਾ ਰਿਸਪੋਂਸ ਦੇਣਾ ਚਾਹੀਦਾ ਸੀ ਗੌਰਮੈਂਟ ਨੂੰ, ਕਿਸੇ ਹੱਦ ਤੱਕ ਉਹ ਫੇਲ ਹੋਏ ਨੇ। ਐਗਜ਼ਾਮਪਲਸ ਆਪਣੇ ਸਾਹਮਣੇ ਨੇ, ਨਿਊਜ਼ੀਲੈਂਡ ਲੈ ਲਓ ਤੁਸੀਂ, ਸਾਊਥ ਕੋਰੀਆ ਲੈ ਲਓ ਤੁਸੀਂ, ਹੋਰ ਬਹੁਤ ਸਾਰੀਆਂ ਕੰਟਰੀਜ਼ ਨੇ, ਆਸਟ੍ਰੇਲੀਆ ਲੈ ਲਓ। ਸੋ ਉਹਨਾਂ ਨੇ ਜਿਸ ਤਰ੍ਹਾਂ ਨਾਲ ਇਹਨੂੰ ਸੋਲਵ ਕੀਤਾ, ਜਿਸ ਤਰ੍ਹਾਂ ਉਹਨਾਂ ਨੇ ਜਿਹੜੀਆਂ ਟਰੈਵਲ ਰੈਸਟ੍ਰਿਕਸ਼ਨਸ ਲਾਈਆਂ ਸੀ ਉੱਥੇ ਅਸੀਂ ਜ਼ਰੂਰ ਫੇਲ ਹੋਏ ਹਾਂ, ਪਰ ਉਸ ਤੋਂ ਬਾਅਦ ਜਿਹੜਾ ਓਨਸ ਆਉਂਦਾ ਜੀ ਉਹ ਸਿਟੀਜ਼ਨਸ 'ਤੇ ਆਉਂਦਾ, ਆਪਣੇ 'ਤੇ ਆਉਂਦਾ। ਮੈਂ ਹਮੇਸ਼ਾ ਆਪਣੀ ਗੱਲ ਕਰਦਾ ਹੁੰਦਾ, ਸੋ ਜੇਕਰ ਅਸੀਂ ਆਪਣਾ ਧਿਆਨ ਨਹੀਂ ਰੱਖਾਂਗੇ, ਕਿਸੇ ਤੀਸਰੇ ਬੰਦੇ ਨੇ ਆਪਣਾ ਧਿਆਨ ਆ ਕੇ ਨਹੀਂ ਰੱਖਣਾ, ਸੋ ਇਨ ਦੈਟ ਸਿਚੁਏਸ਼ਨ ਪਹਿਲਾਂ ਆਪਾਂ ਨੂੰ ਆਪਣਾ ਧਿਆਨ ਰੱਖਣਾ ਪਏਗਾ, ਫਿਰ ਫੈਮਿਲੀ ਦਾ ਧਿਆਨ ਰੱਖਣਾ ਪਏਗਾ, ਉਸ ਤੋਂ ਬਾਅਦ ਕੰਟਰੀ ਆਪਣੇ ਆਪ ਸੇਫ ਹੋ ਜਾਏਗੀ ਜਗਦੀਸ਼ ਜੀ।
ਠੀਕ ਹੈ ਜੀ, ਔਰ ਤੁਹਾਡਾ ਫਿਰ ਮਿੱਤਰ ਕਹਿੰਦਾ ਆਈ ਕੈਨ ਕਿਸ ਐਵਰੀਵਨ,
ਉਹਨਾਂ ਦਾ ਟਵੀਟ ਨਿਰਾਲਾ ਹੀ ਹੁੰਦਾ ਜੀ, ਉਹ ਤਾਂ ਉਹਨਾਂ ਨੇ ਕਹਿ ਵੀ ਦਿੱਤਾ ਜੀ ਕਿ ਆਈ ਐਮ ਇਮਿਊਨ ਟੂ ਐਵਰੀਥਿੰਗ, ਸੋ ਉਹ ਵੀ ਟਵੀਟ ਜਿਹੜਾ ਸੀਗਾ ਜੀ ਉਹਦੇ ਤੇ ਵੀ ਟਵਿੱਟਰ ਨੇ ਕਹਿਤਾ ਸੀ ਵੀ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ, ਪਰ ਇਹ ਮਿਸ ਇਨਫੋਰਮਿੰਗ ਜਿਹੜੀ ਆ ਜੀ ਟਵੀਟ ਹੈ ਉਹਨਾਂ ਦੀ
ਜੀ। ਔਰ ਜਿਹੜੇ ਉਹਨਾਂ ਦੇ ਟੈਸਟ ਕੀਤੇ ਗਏ ਨੇ, ਜਿਹੜੇ ਟੈਸਟਾਂ ਦੇ ਰਿਜ਼ਲਟ ਆਏ ਨੇ, ਉੱਥੇ ਬਹੁਤੇ ਡਾਕਟਰ ਨੇ ਜਿਹੜੇ ਉਹ ਉਹਨੂੰ ਸਹੀ ਨਹੀਂ ਮੰਨ ਰਹੇ ਗੇ। ਡਾਕਟਰ ਫੌਚੀ ਨੇ ਵੀ ਉਸ ਦੇ ਉੱਤੇ ਕਿੰਤੂ ਪਰੰਤੂ ਕੀਤਾ, ਅਤੇ ਉਹ ਜਿਹੜੇ ਵਰਲਡ ਵਾਈਡ ਡਾਕਟਰ ਨੇ ਜਿਹੜੇ ਜਿਸ ਤਰ੍ਹਾਂ ਉਹਨੂੰ ਨੈਗੇਟਿਵ ਦਿਖਾਇਆ ਗਿਆ ਜਿਹੜੇ